ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ, ਸਤ ਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾਂ, ਰੋਣ ਚੁਣੋ ਸ਼ਬਦ ਅਨਾਹਦ, ਨਿਤ ਉਠ ਗਾਈਐ ਸੰਤਨ ਕੈ, ਕਿਲ ਵਿਖ ਸਭ ਦੁਖ ਬਿਨਾਸਨ, ਹਰ ਨਾਮ ਜਪੀਐ ਗੁਰ ਮੰਤਨ ਕੈ, ਰੋਣ ਚੁਣੋ ਸ਼ਬਦ ਅਨਾਹਦ, ਨਿਤ ਉਠ ਗਾਈਐ ਸੰਤਨ ਕੈ, ਕਿਲ ਵਿਖ ਸਭ ਦੁਖ ਬਿਨਾਸਨ, ਹਰ ਨਾਮ ਜਪੀਐ ਗੁਰ ਮੰਤਨ ਕੈ, ਹਰ ਨਾਮ ਲੀਜੈ ਅਮਿਉ ਪੀਜੈ, ਰੈਣ ਦਿਨਸ ਅਰਾਧੀਐ, ਯੋਗਦਾਨ ਅਨੇਕ ਕਿਰਿਆ, ਲਾਗ ਚਰਨ ਕਮਲ ਸਾਧੀਐ, ਭਾਉ ਭਗਤ ਦਇਆਲ ਮੋਹਨ, ਦੁਖ ਸਗਲੇ ਪਰ ਹਰੈ, ਬਿਨਵੰਤ ਨਾਨਕ ਤਰੈ ਸਾਗਰ, ਧਿਆਏ ਸੁਆਮੀ ਨਰ ਹਰੈ, ਭਾਉ ਭਗਤ ਦਇਆਲ ਮੋਹਨ, ਦੁਖ ਸਗਲੇ ਪਰ ਹਰੈ, ਬਿਨਵੰਤ ਨਾਨਕ ਤਰੈ ਸਾਗਰ, ਧਿਆਏ ਸੁਆਮੀ ਨਰ ਹਰੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਚਾਰੋ
कोई मट्टी का क्या तो बे स्वामी मानस की गत ही तुमरी शरण तुम्हारी आसा तुम ही सजन सोहेले राखो राखन हार दयाला नानक कर के गुले परम सन्मानी योग जुगो जुग अटल चवर शत्र तख दे मालिक तन तनाद साहेब श्री गुरु ग्रंथ साहेब महाराज जी दी पावन पवित्र हजूरी अंदर जुड़ बैठे सर्वत्र माई भाई बहुत वड्या भागां वाले हो जो अकाल पुरख वाहिगुरु वालों बख्शिश किते हुए मानस जन्म दुर्लभ दे दिया अमोलक कड़ियां वेश कीमती स्वास गुरु ग्रंथ साहिब महाराज जी दी गोद विच बैठ के सफल करन दा सफल यतन कर रहे हो। अमृत वेले सचखंड श्री हरिमंदर साहिब तो समुची मनुखता दे कल्याण वास्ते सतगुरु जी ने जो मुख वाक हुक्मनामे दी बख्शिश कीती है नित दी तरह सतगुरु जी दे बख्शिश कीते हुए हुक्म दी सतगुरु जी दे सुपावन अस्थान गुरुद्वारा दीवान हाल मंजी साहिब विखे ਆਪਾਂ ਰਲ ਮਿਲ ਵਿਚਾਰ ਕਰਨ ਵਾਸਤੇ ਜੁੜ ਬੈਠੇ ਹਾਂ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਂ ਕੋਟ ਸ਼ੁਕਰ ਸ਼ੁਕਰਾਨਾ ਹੈ ਜੋ ਆਪ ਤਰੁੱਠ ਕੇ ਆਪਾਂ ਸਾਰਿਆਂ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਸਤਿਗੁਰੂ ਜੀ ਨੇ ਸੱਦ ਬਹਾਇਆ ਹੈ। ਆਓ ਸਤਿਗੁਰਾਂ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਤੋਂ ਪ੍ਰਥਮ ਇੱਕ ਵਾਰ ਮਨੋਵਿਰਤੀ ਇਕਾਗਰ ਕਰੋ ਸਰੀਰ ਦੇ ਨਾਲ ਨਾਲ ਸੁਰਤੀ ਦੀ ਹਾਜ਼ਰੀ ਲਾਈਏ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਮਨ ਚਿੱਤ ਇਕਾਗਰ ਕਰਕੇ ਫੁਰਨਿਆਂ ਨੂੰ ਸੰਕੋਚਦਿਆਂ ਹੋਇਆਂ ਦੋਵੇਂ ਹੱਥ ਜੋੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਫਿਰ ਆਖੋ ਜੀ ਸਤਨਾਮ ਸ੍ਰੀ ਵਾਹੇ ਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ
ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਦਾ ਪਾਵਨ ਮੁੱਖ ਵਾਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਰਾਮਕਲੀ ਰਾਗ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 925 ਅਤੇ 26 ਉੱਤੇ ਸੁਭਾਇਮਾਨ ਹੈ। ਸਤਿਗੁਰ ਜੀ ਸਮੁੱਚੀ ਮਨੁੱਖਤਾ ਦੇ ਕਲਿਆਣ ਵਾਸਤੇ ਅੱਜ ਕਿਰਪਾ ਤੇ ਬਖਸ਼ਿਸ਼ ਕਰ ਰਹੇ ਹਨ।
ਰੋਣ ਚੁਣੋ ਸ਼ਬਦ ਅਨਾਹਦ ਨਿਤ ਉਠ ਗਾਈਐ ਸੰਤਨ ਕੈ।
ਸਤਿਗੁਰ ਜੀ ਬਖਸ਼ਿਸ਼ ਕਰ ਰਹੇ ਹਨ, ਰੁਣ ਚੁਣੋ ਸ਼ਬਦ ਅਨਾਹਦ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਹ ਸ਼ਬਦ ਜਿਸ ਦੀ ਮਹਾਰਾਜ ਨੇ ਡੈਫੀਨੇਸ਼ਨ ਕਹੀ ਹੈ ਅਨਾਹਦ। ਇਹ ਸ਼ਬਦ ਬਹੁਤ ਵਾਰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸੁਣਦੇ ਹੋ, ਪੜ੍ਹਦੇ ਹੋ, ਦਰਸ਼ਨ ਕਰਦੇ ਹੋ। ਅਨਹਦ ਸ਼ਬਦ ਵੀ ਆਉਂਦਾ, ਅਨਹਤ ਸ਼ਬਦ ਵੀ ਆਉਂਦਾ। ਅਰਥ ਇਹ ਹਨ, ਹੱਥ ਦਾ ਅਰਥ ਹੁੰਦਾ ਕਿਸੇ ਚੀਜ਼ ਨੂੰ ਮਾਰਨਾ, ਵਜਾਉਣਾ। ਜਿਹੜੇ ਬਜ਼ੁਰਗ ਪਹਿਲਾਂ ਕੁਝ ਦਹਾਕੇ ਪਹਿਲਾਂ ਬਲਦਾਂ ਨਾਲ ਖੇਤੀ ਕਰਦੇ ਸਨ, ਜਦੋਂ ਉਹਨੇ ਬੈਲਾਂ ਨੂੰ ਬਲਦਾਂ ਨੂੰ ਤੋਰਨਾ ਤਾਂ ਉਹ ਬੈਲਾਂ ਨੂੰ ਮਾਰਦੇ ਨਹੀਂ ਸਨ, ਪਿੱਛੋਂ ਇੱਕ ਸ਼ਬਦ ਹੱਤ ਕਰਕੇ ਕਹਿੰਦੇ ਸਨ। ਉਹਦਾ ਅਰਥ ਭਾਵ ਹੈ ਮਾਰਨਾ, ਉਹਨਾਂ ਨੂੰ ਤੋਰਨ ਵਾਸਤੇ। ਤਾਂ ਹਜ਼ੂਰ ਕਹਿੰਦੇ ਹਨ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਸ਼ਬਦ ਹੈ ਉਹ ਬਿਨਾਂ ਕਿਸੇ ਚੀਜ਼ ਦੇ ਵਜਾਇਆ, ਬਿਨਾਂ ਕਿਸੇ ਚੀਜ਼ ਦੇ ਮਾਰਿਆਂ, ਬਿਨਾਂ ਕਿਸੇ ਸਾਜ਼ ਦੇ ਮਾਰਿਆਂ ਹੀ ਉਤਪੰਨ ਹੁੰਦਾ ਹੈ। ਉਹ ਸ਼ਬਦ ਨੂੰ ਵਜਾਇਆ ਨਹੀਂ ਜਾ ਸਕਦਾ, ਉਸ ਸ਼ਬਦ ਕਰਕੇ ਹੀ ਇਹ ਸਾਰੇ ਸੰਸਾਰ ਦੀ ਉਤਪਤੀ ਹੈ, ਉਸ ਸ਼ਬਦ ਕਰਕੇ ਹੀ ਇਹ ਸਾਰਾ ਬ੍ਰਹਿਮੰਡ ਹੈ। ਔਰ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਉੱਤੇ ਬਹੁਤ ਵੱਡੇ ਵੱਡੇ ਫਿਲਾਸਫਰ, ਰਿਸਰਚਰ, ਵਿਗਿਆਨੀ, ਸਾਇੰਟਿਸਟ ਰਿਸਰਚ ਕਰ ਰਹੇ ਹਨ। ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਕੁੱਲ ਦੁਨੀਆ ਦੇ ਸਾਇੰਟਿਸਟ ਕਹਿਣਗੇ ਕਿ ਸਭ ਕੁਝ ਸ਼ਬਦ ਤੋਂ ਉਤਪੰਨ ਹੈ, ਔਰ ਕੁੱਲ ਦੁਨੀਆ ਨੂੰ ਉਹ ਲੋਕ ਸੰਕੇਤ ਕਰਨਗੇ, ਦੁਨੀਆ ਦੇ ਲੋਕੋ, ਜੇ ਕੋਈ ਸੰਸਾਰ ਵਿੱਚ ਕਲਯੁੱਗ ਦੇ ਅੰਦਰ ਪ੍ਰਮਾਣਿਕ ਧਰਮ ਹੈ ਤਾਂ ਉਹ ਧਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉਤਪੰਨ ਹੈ। ਕਿਉਂਕਿ ਸ਼ਬਦ ਤੋਂ ਹੀ ਸਭ ਕੁਝ ਹੈ। ਇਸ ਤਰ੍ਹਾਂ ਦੀ ਰਿਸਰਚ ਚੱਲ ਰਹੀ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਪ੍ਰਗਟ ਹੋ ਰਹੀਆਂ ਹਨ ਜਿੱਥੇ ਮਨੁੱਖ ਨੂੰ ਕੁਝ ਕਰਨਾ ਨਹੀਂ ਪਏਗਾ, ਆਵਾਜ਼ ਤੋਂ ਹੀ ਬਹੁਤ ਕੁਝ ਹੋਏਗਾ। ਤੁਹਾਡੇ ਕੋਲ ਇਸ ਤਰ੍ਹਾਂ ਦੇ ਇੰਸਟਰੂਮੈਂਟ ਸਾਇੰਸ ਨੇ ਦੇ ਦਿੱਤੇ ਨੇ, ਤੁਸੀਂ ਆਵਾਜ਼ ਕਰਕੇ ਬੋਲਦੇ ਹੋ ਅਤੇ ਜਿਹੜੇ ਬੰਦੇ ਨੂੰ ਕਾਲ ਕਰਨੀ ਹੈ ਹੱਥ ਨਾਲ ਬਟਨ ਦੱਬਣ ਦੀ ਲੋੜ ਨਹੀਂ, ਆਵਾਜ਼ ਕਰਕੇ ਬੋਲਦੇ ਹੋ ਆਪਣੇ ਆਪ ਕਾਲ ਚੱਲ ਪੈਂਦੀ ਹੈ। ਇਸ ਤਰ੍ਹਾਂ ਦੀਆਂ ਸਹਿਜੇ ਸਹਿਜੇ ਖੋਜਾਂ ਹੋ ਰਹੀਆਂ ਨੇ, ਸਾਇੰਸ ਦੁਨੀਆ ਦੇ ਸਾਹਮਣੇ ਇਹ ਖੋਜ ਲਿਆਏਗੀ। ਸਭ ਕੁਝ ਸ਼ਬਦ ਤੋਂ ਹੀ ਪ੍ਰਗਟ ਹੋਇਆ, ਅੱਜ ਲੋਕ ਮੰਨਦੇ ਨਹੀਂ। ਸਮਾਂ ਆਏਗਾ ਜਿੱਦਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਕੁੱਲ ਦੁਨੀਆ ਝੁੱਕ ਜਾਏਗੀ, ਕਿਉਂਕਿ ਸ਼ਬਦ ਤੋਂ ਹੀ ਸਭ ਕੁਝ ਬ੍ਰਹਿਮੰਡ ਹੈ, ਸ਼ਬਦ ਤੋਂ ਹੀ ਸਭ ਕੁਝ ਉਤਪਤੀ ਹੈ। ਹੁਣ ਕੁਝ ਹੱਥਾਂ ਨਾਲ ਕਰਨ ਦੀ ਲੋੜ ਨਹੀਂ, ਸ਼ਬਦ ਨਾਲ ਬਹੁਤ ਕੁਝ ਚੱਲਦਾ। ਆਵਾਜ਼ ਦਿਓ, ਕਿਸੇ ਨਾਲ ਮੋਬਾਈਲ ਮਿਲ ਪੈਂਦਾ, ਆਵਾਜ਼ ਦਿਓ, ਉਸ ਬੰਦੇ ਦਾ ਨਾਮ ਸਕਰੀਨ 'ਤੇ ਆ ਜਾਂਦਾ। ਆਵਾਜ਼ ਦੇਣ ਨਾਲ ਬਹੁਤ ਕੁਝ ਹੋ ਰਿਹਾ, ਇਹ ਸ਼ਬਦ ਦਾ ਵਿਗਿਆਨ ਸੰਸਾਰ ਦੇ ਸਾਹਮਣੇ ਆਏਗਾ। ਹਜ਼ੂਰ ਨੇ ਕਿਹਾ ਉਹ ਸ਼ਬਦ ਜਿਸ ਤੋਂ ਇਹ ਸੰਸਾਰ ਦੀ ਉਤਪਤੀ ਹੈ, ਉਹ ਸ਼ਬਦ ਜਿਹਨੂੰ ਮਹਾਰਾਜ ਨੇ ਜਪਣ ਦੀ, ਅਰਾਧਣ ਦੀ ਤਾਕੀਦ ਕੀਤੀ ਹੈ, ਹਜ਼ੂਰ ਨੇ ਕਿਹਾ ਉਹ ਅਨਹਤ ਹੈ, ਕਿਸੇ ਦੇ ਬਜਾਇਆ ਨਹੀਂ ਵੱਜਦਾ, ਕਿਸੇ ਚੀਜ਼ ਦੇ ਖੜਾਕ ਨਾਲ ਉਤਪੰਨ ਨਹੀਂ ਹੁੰਦਾ, ਉਹ ਸੁੱਤੇ ਸਿੱਧ ਆਪਣੇ ਆਪ ਪ੍ਰਗਟ ਹੈ। ਅਤੇ ਉਹ ਸ਼ਬਦ ਨੂੰ ਮਹਾਰਾਜ ਕਹਿੰਦੇ ਨੇ ਹਰ ਰੋਜ਼ ਨਿਤ ਉੱਠ ਗਾਈਐ, ਕਿੱਥੇ ਬਹਿ ਕੇ? ਸੰਤਨ ਕਹਿਦਾ ਅਰਥ ਹੈ ਜਿੱਥੇ ਤੁਸੀਂ ਸਾਧ ਸੰਗਤ ਵਿੱਚ ਬੈਠੇ ਹੋ। ਹਜ਼ੂਰ ਨੇ ਕਿਹਾ ਜਪਣ ਵਾਲਿਆਂ ਕੋਲ ਰੋਜ਼ ਬੈਠੀ, ਨਿਤ ਉੱਠ ਕੇ ਜਪਣ ਵਾਲਿਆਂ ਦੀ ਸੰਗਤ ਵਿੱਚ ਬਹਿ ਕੇ ਉਹ ਸ਼ਬਦ ਨੂੰ ਗਾ, ਜੇ ਤੈਨੂੰ ਅਜੇ ਉਸ ਦੀ ਸੋਝੀ ਨਹੀਂ, ਜਿਨ੍ਹਾਂ ਨੂੰ ਸੋਝੀ ਹੈ ਉਹਨਾਂ ਦੇ ਕੋਲ ਬੈਠਿਆਂ ਬੈਠਿਆਂ ਤੈਨੂੰ ਵੀ ਅਨੁਭਵ ਹੋਏਗਾ। ਦੇਖੋ, ਕਿਸੇ ਨੇ ਕੋਈ ਬਾਹਰੀ ਰੂਪ ਵਿੱਚ ਸੁਗੰਧੀ ਕੋਈ ਪਰਫਿਊਮ ਲਾਇਆ ਹੋਵੇ, ਨਾਲ ਦੇ ਬੈਠਿਆਂ ਚੌਂ ਪੰਜਾਂ ਨੂੰ ਉਹਦੀ ਖੁਸ਼ਬੂ ਆਉਂਦੀ ਹੈ, ਇਹ ਤਾਂ ਬਾਹਰੀ ਪਰਫਿਊਮ ਹੈ, ਕੁਝ ਘੜੀਆਂ ਬਾਅਦ ਇਹ ਸੁਗੰਧ ਦੁਰਗੰਧ ਵਿੱਚ ਬਦਲ ਜਾਏਗੀ। ਪਰ ਇਹ ਸੱਚ ਹੈ, ਸ਼ਬਦ ਦੀ ਸੁਗੰਧ ਜੇ ਸਰੀਰ ਵਿੱਚ ਪੈਦਾ ਹੋ ਜਾਏ, ਜਿਹਨੂੰ ਹਜ਼ੂਰ ਨੇ ਕਿਹਾ ਜਨ ਨਾਨਕ ਮੁਸ਼ਕ ਚਕੋਲਿਆ, ਜਦੋਂ ਉਹ ਕਿਸੇ ਅੰਦਰ ਪੈਦਾ ਹੁੰਦਾ ਉਹਦੇ ਇਰਦ ਗਿਰਦ ਬੈਠਣ ਵਾਲਿਆਂ ਨੂੰ ਵੀ ਉਹਦਾ ਆਭਾਸ ਹੁੰਦਾ। ਹਜ਼ੂਰ ਨੇ ਕਿਹਾ ਰੁਣ ਚੁਣੋ ਸ਼ਬਦ ਅਨਾਹਦ, ਰੁਣ ਚੁਣੋ ਦਾ ਅਰਥ ਹੈ ਬਹੁਤ ਧੀਮੀ ਧੀਮੀ ਮਿੱਠੀ ਆਵਾਜ਼ ਵਿੱਚ, ਬਹੁਤ ਸੁਰੀਲੀ ਆਵਾਜ਼ ਵਿੱਚ ਇਹ ਸ਼ਬਦ ਤੁਹਾਨੂੰ ਉਦੋਂ ਵੀ ਪੜ੍ਹਨ ਨੂੰ ਮਿਲਣਗੇ ਜਦੋਂ ਸਾਵਣ ਦੇ ਮਹੀਨੇ ਦੀ ਜ਼ੁਰ ਵਿਆਖਿਆ ਕਰਨਗੇ। ਸਾਵਣ ਦੇ ਮਹੀਨੇ ਮਿੱਠੀ ਮਿੱਠੀ ਹਵਾ ਵਗਦੀ ਹੈ, ਬਰੀਕ ਬਰੀਕ ਕਿਣੀਆਂ ਦਾ ਮੀਂਹ ਪੈਂਦਾ, ਉਹਨਾਂ ਦੀ ਆਵਾਜ਼ ਬਹੁਤ ਮਧੁਰ ਹੈ। ਕਦੇ ਹਵਾ ਦਾ ਬੁੱਲਾ ਆਉਂਦਾ ਅਤੇ ਕਿਣੀਆਂ ਦਾ ਸ਼ਰਾਟਾ ਪੈਂਦਾ, ਕਦੇ ਫਿਰ ਖਾਲੀ ਹਵਾ ਗੁਜ਼ਰਦੀ ਹੈ ਅਤੇ ਠੰਡਕ ਮਹਿਸੂਸ ਹੁੰਦੀ ਹੈ, ਜਿਵੇਂ ਬਰਸਾਤ ਦੇ ਦਿਨਾਂ ਵਿੱਚ ਬਰੀਕ ਬਰੀਕ ਕਿਣੀਆਂ ਡਿੱਗਦੀਆਂ ਹੋਣ। ਹਵਾ ਦੇ ਬੁੱਲੇ ਨਾਲ ਕਦੇ ਕਦੇ ਕਿਸੇ ਨੂੰ ਉਹ ਮੀਂਹ ਪਵੇ, ਕਦੇ ਉਹ ਬੁੱਲਾ ਠੰਡ ਦੇ ਕੇ ਇੰਜ ਲੰਘ ਜਾਏ। ਇਸ ਤਰ੍ਹਾਂ ਹਜ਼ੂਰ ਨੇ ਕਿਹਾ ਸ਼ਬਦ ਵਿੱਚ ਇਹ ਬਹੁਤ ਵੱਡੀ ਬਰਕਤ ਹੈ, ਜੇ ਕੋਈ ਜਪਣ ਲੱਗ ਜਾਏ ਮਿੱਠੀ ਮਿੱਠੀ ਸੁਰ ਵਿੱਚ, ਉਹਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਸਾਵਣ ਦੇ ਮਹੀਨੇ ਵਗਦੀ ਹੋਈ ਹਵਾ, ਬਰੀਕ ਬਰੀਕ ਕਿਣੀਆਂ ਦਾ ਮੀਂਹ ਕਿਸੇ ਨੂੰ ਪਿਉਂ ਜਾਂਦਾ। ਹਜ਼ੂਰ ਨੇ ਕਿਹਾ ਰੁਣ ਚੁਣੋ ਸ਼ਬਦ ਅਨਾਹਦ, ਇਹ ਇਨਸਾਨ ਇਹ ਗੁਰੂ ਕੇ ਸਿੱਖ, ਜੇ ਤੂੰ ਚਾਹੁੰਦਾ ਕਿ ਤੈਨੂੰ ਸੁੱਖ ਅਤੇ ਸਕੂਨ ਮਿਲੇ, ਸਾਹ ਸੰਗਤ ਵਿੱਚ ਬਹਿ ਕੇ ਉਸ ਸ਼ਬਦ ਨੂੰ ਨਿੱਤ ਗਾਇਆ ਕਰ।
ਕਿਲ ਵਿਖ ਸਭ ਦੁੱਖ ਬਿਨਾਸਨ, ਹਰ ਨਾਮ ਜਪੀਐ ਗੁਰ ਮੰਤਨ ਕੈ।
ਹਰ ਬੰਦਾ ਲੋਸ ਦੇ ਪ੍ਰੋਫਿਟ ਵਿਚਾਰ ਕੇ ਚੱਲਦਾ, ਮੈਂ ਉੱਥੇ ਜਾਵਾਂ ਮੈਨੂੰ ਕੀ ਮਿਲੇਗਾ, ਮੈਂ ਆਹ ਕੰਮ ਕਰਾਂ ਮੈਨੂੰ ਕੀ ਲਾਭ ਹੈ। ਤਾਂ ਹਜ਼ੂਰ ਕਹਿੰਦੇ ਨੇ ਇਸ ਤਰ੍ਹਾਂ ਸੰਗਤ ਵਿੱਚ ਬਹਿ ਕੇ ਜਪਣ ਨਾਲ ਤੂੰ ਪੁੱਛੇਗਾ ਲਾਭ ਕੀ ਹੈ, ਉਹ ਲਾਭ ਜਿਹੜਾ ਪੈਸਿਆਂ ਨਾਲ ਨਹੀਂ ਹੁੰਦਾ, ਉਹ ਚੀਜ਼ਾਂ ਮਿਲਣਗੀਆਂ ਜੋ ਦੁਨੀਆਂ ਵਿੱਚ ਪਦਾਰਥ ਅਕਲ ਸਿਆਣਪ ਨਾਲ ਨਹੀਂ ਮਿਲਦੀ। ਮਹਾਰਾਜ ਕੀ? ਤਾਂ ਹਜ਼ੂਰ ਨੇ ਕਿਹਾ ਕਿਲ ਵਿਖ ਸਭ ਦੁੱਖ ਵਿਨਾਸ਼ਨ, ਤੇਰੇ ਭਿਆਨਕ ਪਾਪ ਦੁੱਖ ਅਤੇ ਰੋਗ ਇਹ ਤੇਰੇ ਔਗਣ ਸਭ ਮਿਟ ਜਾਣਗੇ, ਪਰ ਮਿਟਣਗੇ ਉਦੋਂ ਜਦੋਂ ਗੁਰੂ ਦੀ ਮੱਤ ਧਾਰਨ ਕਰਕੇ ਤੂੰ ਨਾਮ ਜਪੇਗਾ। ਆਪਣੀ ਮੱਤ ਸਿਆਣਪ ਨਾਲ ਨਹੀਂ, ਗੁਰੂ ਦੀ ਮੱਤ ਨਾਲ ਜਪੀ ਅਤੇ ਨਿੱਤ ਗੁਰੂ ਅੱਗੇ ਅਰਦਾਸ ਕਰੀ, ਗੁਰਾ ਇੱਕ ਦੇਵ ਬੁਝਾਈ, ਇਹ ਸਤਿਗੁਰੂ ਮੈਨੂੰ ਇੱਕ ਮੱਤ ਬਖਸ਼ੋ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜਦੋਂ ਕੋਈ ਗੁਰੂ ਦੀ ਮੱਤ ਨਾਲ ਜਪਦਾ, ਹਜ਼ੂਰ ਨੇ ਕਿਹਾ ਫਿਰ ਉਹਦੇ ਕਿਲ ਵਿਖ ਦੋਖ ਨਾਸ਼ ਹੁੰਦੇ ਹਨ।
ਹਰ ਨਾਮ ਲੀਜੈ ਅਮਿਓ ਪੀਜੈ, ਰੈਨ ਦਿਨਸ ਅਰਾਧੀਐ।
ਹਜ਼ੂਰ ਨੇ ਕਿਹਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪੀ, ਇਹ ਅੰਮ੍ਰਿਤ ਰਸ ਹੈ, ਇਹ ਅੰਮ੍ਰਿਤ ਪੀਣ ਦੇ ਬਰਾਬਰ ਹੈ। ਰਹਿਣ ਦਿਨਸ ਅਰਾਧੀਐ ਦਾ ਅਰਥ ਸਮੇਂ ਦੀਆਂ ਵਿਚਾਰਾਂ ਵਿੱਚ ਨਾ ਪੈ ਜਾਈ, ਦਿਨ ਰਾਤ ਜਦੋਂ ਸਮਾਂ ਬਣੇ ਉਦੋਂ ਕਰਤੇ ਪੁਰਖ ਦੇ ਨਾਮ ਦਾ ਅੰਮ੍ਰਿਤ ਪੀ ਲਿਆ ਕਰ।
ਯੋਗਦਾਨ ਅਨੇਕ ਕਿਰਿਆ, ਲਗ ਚਰਨ ਕਮਲ ਸਾਧੀਐ।
ਕਿਉਂਕਿ ਇੱਕ ਗ੍ਰਿਸਤੀ ਬੰਦਾ, ਉਹਨੂੰ ਕਹੋ ਤੂੰ ਅੱਠੇ ਪੈਰ 24 ਘੰਟੇ 24 ਅਵਰ ਦਿਨ ਰਾਤ ਅਰਾਧਣੇ, ਤੇ ਗ੍ਰਿਸਤੀ ਵਾਸਤੇ ਬੜਾ ਔਖਾ ਹੈ। ਮਾਫ਼ ਕਰਿਓ, ਕਿਸੇ ਵੀ ਇਨਸਾਨ ਵਾਸਤੇ 24 ਘੰਟੇ ਜਪਣਾ ਔਖਾ ਹੈ। ਕੋਈ ਕਰੋੜਾਂ ਵਿੱਚੋਂ ਇੱਕ ਵਿਰਲਾ ਹੈ ਜਿਹਦੇ 24 ਘੰਟੇ ਦਾ ਰਸ ਬਣ ਜਾਂਦਾ ਹੈ, ਨਹੀਂ ਤੇ ਆਪਾਂ ਪਰਿਵਾਰਾਂ ਵਾਲੇ ਤੁਸੀਂ ਗ੍ਰਸਤੀ ਬੈਠੇ ਹੋ, ਸਾਰੇ ਦਿਨ ਦਾ ਥੱਕਿਆ ਹਾਰਿਆ ਬੰਦਾ ਕੰਮ ਕਾਜ ਵਿੱਚ ਸੁਰਤ ਥੱਕ ਜਾਂਦੀ ਹੈ, ਸ਼ਾਮੀ 20 ਮਿੰਟ ਦਾ ਪਾਠ ਰਹਿਰਾਜ ਸਾਹਿਬ ਕਰਨ ਬੈਠੋ, ਉਹਦੇ ਵਿੱਚ ਵੀ ਨੀਂਦ ਆਉਣ ਲੱਗ ਜਾਏਗੀ। ਕਿਉਂਕਿ ਸੰਸਾਰ ਦੇ ਕਰਮ ਇਕੱਲੇ ਸਰੀਰ ਕਰਕੇ ਨਹੀਂ, ਸੁਰਤੀ ਕਰਕੇ ਵੀ ਜ਼ੋਰ ਲੱਗਦਾ। ਜਦੋਂ ਸਰੀਰ 'ਤੇ ਸੁਰਤੀ ਫਿਰ ਬੈਠੇਗੀ, ਇਹ ਥੱਕੇ ਹੋਏ ਸਰੀਰ ਨੂੰ ਨੀਂਦ ਵਿਆਪੇਗੀ। ਤਾਂਹੀਓ ਹਜ਼ੂਰ ਨੇ ਅੰਮ੍ਰਿਤ ਵੇਲੇ ਦਾ ਵੱਡਾ ਲਾਹਾ ਦੱਸਿਆ, ਚਾਹ ਲੰਘੇ ਉੱਠ ਨਾਮ ਜਪ, ਉਦੋਂ ਸਰੀਰ ਦੀ ਥਕਾਵਟ ਉੱਤਰ ਜਾਂਦੀ ਹੈ, ਸੁਰਤ ਖਾਲੀ ਹੁੰਦੀ ਹੈ। ਨਿਸਵਾਸਰ ਆਰਾਦ, ਪਰ ਇਹ ਵੀ ਭੁਲੇਖੇ ਵਿੱਚ ਨਾ ਪਈ ਕਿ ਤੂੰ ਅੰਮ੍ਰਿਤ ਵੇਲੇ ਹੀ ਜਪਣਾ। ਅੰਮ੍ਰਿਤ ਵੇਲੇ ਦਾ ਲਾਭ ਬਹੁਤ ਵੱਡਾ ਹੈ, ਪਰ ਦਿਨ ਰਾਤ ਜਦੋਂ ਸਮਾਂ ਮਿਲੇ ਤੈਨੂੰ ਇਹ ਰਸ ਪੀਂਦੇ ਰਹਿਣਾ ਚਾਹੀਦਾ। ਉੱਠਦਿਆਂ ਬਹਿੰਦਿਆਂ ਨਾਮ ਜਪੀ, ਸਤਨਾਮ ਸ੍ਰੀ ਵਾਹਿਗੁਰੂ। ਚਾਹ ਲੰਘੇ ਉੱਠ ਨਾਮ ਜਪ, ਨਿਸਵਾਸਰ ਆਰਾਧ, ਕਾਹਰਾ ਤੁਜੈ ਨਾ ਵਿਆਪਈ, ਨਾਨਕ ਮਿਟੈ ਉਪਾਦ। ਅੱਜ ਹਜ਼ੂਰ ਨੇ ਕਿਹਾ ਫਿਰ ਦਿਨ ਰਹਿਣ ਜਪਣ ਨਾਲ ਹੋਏਗਾ ਕੀ? ਯੋਗ ਦਾਨ ਅਨੇਕ ਕਿਰਿਆ, ਜਿਹੜੀਆਂ ਚੀਜ਼ਾਂ ਯੋਗ ਸਾਧਨਾ ਕਰਕੇ ਮਿਲਦੀਆਂ ਨੇ, ਦਾਨ ਜਾਂ ਹੋਰ ਕਿਰਿਆਵਾਂ ਕਰਕੇ ਮਿਲਦੀਆਂ ਨੇ, ਹਜ਼ੂਰ ਨੇ ਕਿਹਾ ਉਹ ਸਭ ਕੁਝ ਗੁਰੂ ਦੇ ਸ਼ਬਦ ਰੂਪੀ ਚਰਨ ਕਮਲਾਂ ਨਾਲ ਜੁੜਨ ਕਰਕੇ ਮਿਲ ਜਾਣਗੀਆਂ।
ਭਾਉ ਭਗਤ ਦਇਆਲ ਮੋਹਨ, ਦੁੱਖ ਸਗਲੇ ਪਰ ਹਰ।
ਜਦੋਂ ਕੋਈ ਪ੍ਰੇਮ ਨਾਲ ਉਸ ਵਾਹਿਗੁਰੂ ਜੀ ਦਾ ਨਾਮ ਜਪਦਾ, ਅੰਮ੍ਰਿਤ ਰਸ ਪੀਂਦਾ, ਹਜ਼ੂਰ ਕਹਿੰਦੇ ਹਨ ਭਾਉ ਪੈਦਾ ਹੋ ਜਾਏ ਉਸ ਭਗਤੀ ਵਿੱਚ, ਜਪਣ ਵਾਲੇ ਦੇ ਅੰਦਰ ਜਪਦਿਆਂ ਪ੍ਰੇਮ ਪੈਦਾ ਹੋ ਜਾਏ, ਤਾਂ ਉਹ ਪਰਮਾਤਮਾ ਵਾਹਿਗੁਰੂ ਮੋਹਨ ਜੋ ਸਾਰੀ ਸ੍ਰਿਸ਼ਟੀ ਨੂੰ ਮੋਹ ਲੈਂਦਾ, ਉਹ ਦਿਆਲੂ ਹੁੰਦਾ, ਫਿਰ ਉਹ ਦਿਆਲਤਾ ਕਰਕੇ ਸਾਰੇ ਦੁੱਖ ਨਾਸ਼ ਕਰ ਦਿੰਦਾ ਹੈ।
ਬਿਨਵੰਤ ਨਾਨਕ ਤਰੈ ਸਾਗਰ ਧਿਆਏ ਸਵਾਮੀ ਨਰ ਹਰ।
ਹਜ਼ੂਰ ਨੇ ਕਿਹਾ ਉਸ ਮਾਲਕ ਸਵਾਮੀ ਪਰਮਾਤਮਾ ਨੂੰ ਧਿਆਉਣ ਦੇ ਨਾਲ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ, ਔਰ ਸੰਸਾਰ ਸਮੁੰਦਰ ਤੋਂ ਇਹ ਜੀਵ ਸਹਿਜੇ ਹੀ ਪਾਰ ਲੰਘ ਜਾਂਦਾ ਹੈ।
ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵਹਿ ਗੁਣ ਤੇਰੇ ਰਾਮ।
ਹੇ ਸੁੱਖਾਂ ਦੇ ਸਾਗਰ ਅਕਾਲ ਪੁਰਖ ਵਾਹਿਗੁਰੂ ਗੋਬਿੰਦ, ਧਰਤੀ ਨੂੰ ਸਹਾਰਾ ਦੇਣ ਵਾਲੇ ਤੇਰੇ ਭਗਤ ਤੇਰੇ ਗੁਣ ਗਾਉਂਦੇ ਹਨ, ਉਹ ਤੇਰਾ ਸਿਮਰਨ ਕਰਕੇ ਤੇਰੇ ਗੁਣ ਉਚਾਰਦੇ ਹਨ।
ਆਨੰਦ ਮੰਗਲ ਗੁਰ ਚਰਨੀ ਲਾਗੇ ਪਾਏ ਸੁਖ ਕਨੇਰੇ ਰਾਮ।
ਫਿਰ ਉਹਨਾਂ ਨੂੰ ਜੋ ਆਨੰਦ ਮੰਗਲ ਖੁਸ਼ੀ ਖੇੜਾ ਪ੍ਰਾਪਤ ਹੁੰਦਾ, ਹਜ਼ੂਰ ਕਹਿੰਦੇ ਹਨ ਗੁਰੂ ਦੇ ਸ਼ਬਦ ਰੂਪੀ ਚਰਨਾਂ ਨਾਲ ਲੱਗਣ ਤੋਂ ਬਾਅਦ ਜੋ ਉਹਨਾਂ ਨੂੰ ਆਨੰਦ ਖੇੜਾ ਤੇ ਕਨੇਰਾ ਸੁਖ ਮਿਲਦਾ, ਉਹਦੀ ਦੁਨੀਆਂ ਵਿੱਚ ਕੋਈ ਕੀਮਤ ਨਹੀਂ। ਉਹ ਫਿਰ ਕਹਿੰਦੇ ਨੇ ਅਮੁੱਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਮੁੱਲ ਤੋਂ ਰਹਿਤ ਹੈ, ਉਹ ਫਿਰ ਬਣਜ ਤੇ ਵਪਾਰ ਹੀ ਉਹਦੇ ਨਾਮ ਦਾ ਕਰਦੇ ਹਨ। ਕਿੰਨ ਹੀ ਬਣਜਿਆ ਕੰਸੀ ਤੰਬਾ, ਕਿੰਨ ਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਥ ਚੜਿਆ ਨਿਰਮੋਲਕ ਛੁੱਟ ਗਈ ਸੰਸਾਰੀ। ਉਹਨਾਂ ਨੂੰ ਆਨੰਦ ਖੇੜਾ ਨਾਮ ਰਸ ਵਿੱਚੋਂ ਇੰਨਾ ਆਉਂਦਾ ਜਿਵੇਂ ਕਿਸੇ ਨੂੰ ਹੀਰਾ ਲੱਭ ਗਿਆ ਹੋਵੇ। ਫਿਰ ਉਹ ਦੁਨੀਆਂ ਨੂੰ ਵੀ ਜਪਣ ਵਾਲੇ ਕਹਿੰਦੇ ਨੇ ਉਹ ਸੰਸਾਰ ਦੇ ਲੋਕੋ, ਜਿਹੜੇ ਰੱਬ ਦੇ ਨਾਮ ਰੂਪੀ ਹੀਰੇ ਨੂੰ ਛੱਡ ਕੇ ਹੋਰ ਚੀਜ਼ਾਂ ਦੀ ਆਸ ਰੱਖਦੇ ਨੇ, ਸੰਸਾਰ ਦੇ ਪਦਾਰਥਾਂ ਦੀ ਆਸ ਰੱਖ ਕੇ ਜੀਣ ਵਾਲਿਓ, ਨਾਮ ਤੋਂ ਟੁੱਟ ਕੇ ਨਰਕ ਵਿੱਚ ਪੈ ਜਾਓਗੇ। ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀਰਾ ਹੈ, ਉਹਨੂੰ ਸਿਮਰੋ, ਨਾਮ ਤੋਂ ਬਗੈਰ ਇਹ ਪਦਾਰਥ ਬੰਦੇ ਨੂੰ ਨਰਕ ਵਿੱਚ ਪਾ ਦਿੰਦੇ ਹਨ। ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰਦੋਚਕ ਜਾਹੇਂਗੇ ਸਤ ਪਾਖ ਹੈ ਰਵਿਦਾਸ। ਅੱਜ ਹਜ਼ੂਰ ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ ਕਰਦੇ, ਉਹਨਾਂ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਉਹ ਭਗਤ ਗਾਉਂਦੇ ਹਨ, ਤੇ ਕਨੇਰੇ ਸੁੱਖ ਤੇ ਆਨੰਦ ਮੰਗਲ ਪ੍ਰਾਪਤ ਹੁੰਦੇ ਹਨ।
ਸੁਖ ਨਿਧਾਨ ਮਿਲਿਆ ਦੁੱਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ।
ਸੁੱਖਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ਬਦ ਨਾਮ ਉਹਨਾਂ ਨੂੰ ਮਿਲ ਪੈਂਦਾ, ਦੁੱਖ ਹਰਿਆ ਦੁੱਖ ਉਤਰ ਜਾਂਦੇ ਹਨ। ਕਿਰਪਾ ਕਰ ਪ੍ਰਭ ਰਾਖਿਆ, ਉਹ ਪਰਮਾਤਮਾ ਵਾਹਿਗੁਰੂ ਕਿਰਪਾ ਕਰਕੇ ਫਿਰ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ।
ਹਰ ਚਰਨ ਲਾਗਾ ਭ੍ਰਮ ਭਉ ਭਾਗਾ ਹਰ ਨਾਮ ਰਸਨਾ ਭਾਖਿਆ।
ਉਹ ਫਿਰ ਗੁਰੂ ਦੇ ਪਿਆਰ ਵਾਲੇ ਭਗਤ ਰਸਨਾ ਤੋਂ ਨਾਮ ਭਾਖਿਆ ਦਾ ਅਰਥ ਸ਼ਬਦ ਬੋਲਦੇ ਹਨ, ਨਾਮ ਜਪਦੇ ਹਨ, ਤੇ ਗੁਰੂ ਦੇ ਸ਼ਬਦ ਰੂਪੀ ਚਰਨਾਂ ਨਾਲ ਜੁੜਨ ਤੋਂ ਬਾਅਦ ਉਹਨਾਂ ਦੇ ਭਰਮ ਵੀ ਮਿਟ ਜਾਂਦੇ ਹਨ, ਹਰ ਤਰ੍ਹਾਂ ਦਾ ਤੌਖਲਾ ਤੇ ਭੈ ਵੀ ਮਨ ਵਿੱਚੋਂ ਮੁੱਕ ਜਾਂਦਾ ਹੈ।
ਹਰ ਏਕ ਚਿਤਵੈ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ।
ਫਿਰ ਉਹਨਾਂ ਭਗਤਾਂ ਦੇ ਜੀਵਨ ਵਿੱਚ ਇੱਕ ਵੱਖਰਾ ਕੁਝ ਵਰਤਦਾ, ਕਿਉਂਕਿ ਜਦੋਂ ਕੋਈ ਇਸ ਰਸਤੇ ਤੇ ਤੁਰਦਾ ਬਿਲਕੁਲ ਉਹਨੂੰ ਚਿੰਨ ਨਿਸ਼ਾਨੀਆਂ ਨਜ਼ਰ ਪੈਂਦੀਆਂ ਨੇ। ਇਹ ਚੀਜ਼ ਧਿਆਨ ਵਿੱਚ ਰੱਖਣੀ ਚਾਹੀਦੀ ਹੈ, ਜਦੋਂ ਕਿਸੇ ਹੱਟ ਤੇ ਬਹਿਣ ਵਾਲੇ ਨੂੰ ਨਿੱਤ ਦੇ ਕਰਮ ਤੋਂ ਬਾਅਦ ਲਾਭ ਨਾ ਹੋਵੇ, ਉਹਨੂੰ ਸੋਚਣਾ ਚਾਹੀਦਾ ਮੈਨੂੰ ਲਾਭ ਕਿਉਂ ਨਹੀਂ ਹੁੰਦਾ। ਉਹ ਬਿਲਕੁਲ ਸੋਚਦਾ, ਰੋਜ਼ ਦੁਕਾਨ ਖੋਲੀ ਦੀ ਹੈ, ਇੰਨੇ ਬਿੱਲ ਵੀ ਭਰਨੇ ਨੇ, ਰੱਖੇ ਹੋਏ ਬੰਦਿਆਂ ਦੀ ਤਨਖਾਹ ਵੀ ਦੇਣੀ ਹੈ, ਤੇ ਫਿਰ ਮੈਨੂੰ ਪ੍ਰੋਫਿਟ ਕਿਉਂ ਨਹੀਂ। ਜੇ ਇੱਕ ਵਪਾਰੀ ਵਪਾਰ ਵਿੱਚੋਂ ਲਾਭ ਨਾ ਹੋਵੇ ਉਹ ਸੋਚਦਾ। ਹਜ਼ੂਰ ਨੇ ਕਿਹਾ ਰੱਬ ਦੇ ਰਸਤੇ ਤੇ ਤੁਰਨ ਵਾਲਿਆ, ਵੈਸੇ ਤੇ ਇੱਥੇ ਇਹ ਸੌਦਾ ਲਾਭ ਤੇ ਹਾਨੀ ਦਾ ਨਹੀਂ, ਪਰ ਤੈਨੂੰ ਵਿਚਾਰ ਗੁਰਮੁਖਾਂ ਵਿੱਚ ਬਹਿ ਕੇ ਕਰ ਲੈਣੀ ਚਾਹੀਦੀ ਹੈ ਕਿ ਮੈਨੂੰ ਕੁਝ ਲਾਭ ਹੋਇਆ ਵੀ ਹੈ ਕਿ ਨਹੀਂ। ਹਜ਼ੂਰ ਨੇ ਕਿਰਫ ਕਿਹਾ ਉਹਨਾਂ ਦੇ ਜੀਵਨ ਵਿੱਚ ਫਿਰ ਇੱਕ ਚੀਜ਼ ਵਰਤਦੀ ਹੈ, ਸਭ ਪਾਸੇ ਉਹਨਾਂ ਨੂੰ ਇੱਕੋ ਹੀ ਦ੍ਰਿਸ਼ਟੀ ਨਜ਼ਰ ਆਉਂਦੀ ਹੈ। ਇੱਕ ਨੂੰ ਗਾਉਂਦੇ ਨੇ, ਇੱਕ ਨਾਲ ਜੁੜਦੇ ਨੇ, ਇੱਕ ਤੋਂ ਮੰਗਦੇ ਨੇ, ਇੱਕ ਨੂੰ ਅਰਾਧਦੇ ਨੇ, ਫਿਰ ਇੱਕੋ ਹੀ ਸਾਰੇ ਪਾਸੇ ਦ੍ਰਿਸ਼ਟੀ ਨਜ਼ਰ ਆਉਂਦਾ। ਤਾਂਹੀਓਂ ਭੱਟ ਸਾਹਿਬਾਨਾਂ ਗੁਰੂ ਅਮਰਦਾਸ ਮਹਾਰਾਜ ਲਈ ਸ਼ਬਦ ਕਿਹਾ, ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ। ਹੇ ਗੁਰੂ ਅਮਰਦਾਸ, ਤੁਸੀਂ ਸਭ ਕੁਝ ਇੱਕ ਹੀ ਪੜਿਆ, ਇੱਕੋ ਹੀ ਪਛਾਣਿਆ, ਤੁਹਾਨੂੰ ਤਾਂ ਸੁਪਨੇ ਵਿੱਚ ਹੀ ਇੱਕ ਹੀ ਦਿਸਿਆ। ਹਜ਼ੂਰ ਸੱਚੇ ਪਾਤਸ਼ਾਹ ਅੱਜ ਕਹਿੰਦੇ, ਜੋ ਇੱਕ ਨੂੰ ਗਾਉਂਦਾ ਉਹਦੇ ਜੀਵਨ ਵਿੱਚ ਵਰਤਦਾ ਸਭ ਪਾਸੇ ਇੱਕ ਹੀ ਦ੍ਰਿਸ਼ਟ ਨਜ਼ਰ ਆਉਂਦਾ ਹੈ।
ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ, ਪੂਰਾ ਸਤਿਗੁਰ ਪਾਇਆ।
ਹਜ਼ੂਰ ਕਹਿੰਦੇ ਹਨ, ਫਿਰ ਉਹ ਪ੍ਰਭੂ ਕਿਰਪਾ ਕਰਦਾ ਹੈ ਤੇ ਪੂਰੇ ਸਤਿਗੁਰੂ ਦੀ ਉਸ ਜਪਣ ਵਾਲੇ ਨੂੰ ਪ੍ਰਾਪਤੀ ਹੋ ਜਾਂਦੀ ਹੈ। ਫਿਰ ਰੰਚਕ ਮਾਤਰ ਵੀ ਉਹਦੇ ਮਨ ਵਿੱਚ ਸੰਸਾਰ ਨਹੀਂ ਰਹਿੰਦਾ, ਉਹ ਪੂਰੀ ਉਮਰ ਪ੍ਰਤੀਤ ਵਿੱਚ ਜਿਉਂਦਾ ਹੈ। ਦੋ ਸ਼ਬਦ ਨੇ ਗੁਰਮਤ ਵਿੱਚ, ਇੱਕ ਭਰੋਸਾ ਹੈ, ਇੱਕ ਪ੍ਰਤੀਤ ਹੈ। ਭਰੋਸਾ ਸਿੱਖ ਰੋਜ਼ ਗੁਰੂ ਕੋਲੋਂ ਮੰਗਦਾ ਤੇ ਪ੍ਰਤੀਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਹਦੇ ਅੰਦਰ ਵਿਸ਼ਵਾਸ ਤੇ ਪ੍ਰਤੀਤ ਨਾ ਬਣੇ, ਹਜ਼ੂਰ ਨੇ ਕਿਹਾ, ਉਹ ਬੰਦਾ ਸੰਸੇ ਵਿੱਚ ਜਿਉਂਦਾ ਤੇ ਸੰਸੇ ਵਿੱਚ ਜੀਣ ਵਾਲਾ ਗੁਰੂ ਦੀ ਪ੍ਰਤੀਤ ਗਵਾ ਬੈਂਦਾ। ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁਤ ਉਸਕਾ ਵਿਸ਼ਵਾਸ ਨਾ ਹੋਵੇ। ਪ੍ਰਤੀਤ ਦਾ ਅਰਥ ਹੈ ਜਿਹੜੀ ਕਿਸੇ ਚੀਜ਼ ਨੂੰ ਵੇਖ ਕੇ ਉਤਪੰਨ ਨਹੀਂ ਹੁੰਦੀ, ਭਰੋਸਾ ਹਮੇਸ਼ਾ ਕੁਝ ਵੇਖ ਕੇ ਉਤਪੰਨ ਹੁੰਦਾ। ਜਦੋਂ ਕੋਈ ਕਿਸੇ ਤੇ ਭਰੋਸਾ ਕਰਦਾ, ਪਹਿਲਾਂ ਕਹਿੰਦਾ ਕੁਝ ਮਹੀਨੇ ਨੂੰ ਰੱਖੋ, ਫਿਰ ਦੇਖਦੇ ਇਹ ਤੇ ਭਰੋਸਾ ਕਰਨਾ ਵੀ ਹੈ ਕਿ ਨਹੀਂ। ਮਾਲਕ ਪਹਿਲਾਂ ਨੌਕਰ ਤੇ ਭਰੋਸਾ ਨਹੀਂ ਕਰੇਗਾ, ਕੁਝ ਨਾ ਕੁਝ ਉਹਦੀ ਇਮਾਨਦਾਰੀ ਵੇਖਦਾ, ਕਈ ਵਾਰ ਕੋਲੋਂ ਪੈਸੇ ਰੱਖ ਕੇ ਵੇਖਦਾ ਇਹ ਚੋਰੀ ਕਰਦਾ ਕਿ ਨਹੀਂ ਕਰਦਾ। ਉਹ ਵੇਖਣ ਤੋਂ ਬਾਅਦ ਭਰੋਸਾ ਕਰਦਾ। ਗੁਰਮਤ ਵਿੱਚ ਭਰੋਸਾ ਵੀ ਹੈ। ਗੁਰੂ ਕਦੇ ਕਦਾਈ ਸਿੱਖ ਨੂੰ ਬਹੁਤ ਕੁਝ ਦਿਖਾਉਂਦਾ ਵੀ ਹੈ, ਸਿੱਖਾ ਤੇਰਾ ਭਰੋਸਾ ਬਣ ਜਾਏ, ਉਹ ਤੋਂ ਬਾਅਦ ਤੂੰ ਪ੍ਰਤੀਤ ਵਿੱਚ ਜਿਵੇਂ ਕੁਝ ਮਿਲ ਜਾਏ ਤਾਂ ਵੀ ਪ੍ਰਤੀਤ ਰਵੇ, ਕੁਝ ਨਾ ਮਿਲੇ ਤਾਂ ਵੀ ਪ੍ਰਤੀਤ ਹੋਣੀ ਚਾਹੀਦੀ, ਪ੍ਰਤੀਤ ਟੁੱਟਣੀ ਨਹੀਂ ਚਾਹੀਦੀ। ਹਜ਼ੂਰ ਨੇ ਕਿਹਾ, ਜਿਸ ਦਿਨ ਉਹਨੂੰ ਪੂਰਾ ਸਤਿਗੁਰੂ ਮਿਲਦਾ ਉਹ ਪ੍ਰਤੀਤ ਵਿੱਚ ਆ ਜਾਂਦਾ, ਬਿਲਕੁਲ ਸਵਾਲ ਨਹੀਂ ਕਰਦਾ ਕਿ ਇੰਨੇ ਸਾਲ ਗੁਜ਼ਰ ਗਏ ਰੱਬ ਤੇ ਦਿਸੀ ਨਹੀਂ ਰਿਹਾ, ਉਹਦੇ ਪ੍ਰੇਮ ਵਿੱਚ ਜਿਉਂਦਾ। ਬਸ ਉਹਨੂੰ ਦਿਸੇ ਭਾਵੇਂ ਨਾ ਦਿਸੇ, ਪਰ ਜਪਣ ਵਿੱਚੋਂ ਜੋ ਕੁਝ ਮਿਲਦਾ ਉਹਦਾ ਮੁੱਲ ਦੁਨੀਆਂ ਵਿੱਚ ਨਹੀਂ ਪਾਇਆ ਜਾ ਸਕਦਾ। ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਭਗਤ ਸਾਹਿਬਾਨਾਂ ਕਿਹਾ, ਰੱਬ ਦਾ ਭੇਦ ਨਹੀਂ ਮਿਲਦਾ, ਉਹ ਚੱਕਰ ਚਿਹਨ ਰੂਪ ਰੰਗ ਜਾਤ ਵਰਨ ਤੋਂ ਬਿਲਕੁਲ ਨਿਰਲੇਪ ਹੈ। ਔਰ ਕਮਾਲ ਦੀ ਗੱਲ, ਹਰ ਸਰੀਰ ਵਿੱਚ ਰਹਿੰਦਾ ਪਰ ਸਰੀਰ ਦੇ ਕੀਤੇ ਹੋਏ ਕਰਮਾਂ ਦੀ ਮੈਲ ਰੱਬ ਨੂੰ ਨਹੀਂ ਲੱਗਦੀ। ਕਈ ਬੰਦਿਆਂ ਦੇ ਸਵਾਲ ਨੇ ਕਿ ਜੀ ਫਿਰ ਉਹ ਪਾਪੀਆਂ ਵਿੱਚ ਵੀ ਰਹਿੰਦਾ, ਲੋਕ ਇੰਨਾ ਪਾਪ ਅਪਰਾਧ ਬੁਰਾ ਕਰਮ ਕਰਦੇ ਇਹਦੇ ਵਿੱਚ ਵੀ ਰੱਬ ਹੈ। ਹਾਂ, ਪਰਮਾਤਮਾ ਦੀ ਜੋਤ ਸਭ ਦੇ ਅੰਦਰ ਹੈ, ਪਰ ਮਨੁੱਖ ਦੇ ਕੀਤੇ ਕਰਮਾਂ ਦੀ ਮੈਲ ਪਰਮਾਤਮਾ ਨੂੰ ਬਿਲਕੁਲ ਨਹੀਂ ਲੱਗਦੀ। ਮਹਾਰਾਜ ਨੇ ਬਾਣੀ ਅੰਦਰ ਬਚਨ ਕਿਹਾ, ਮਲੈਨਾ ਲਾਸ਼ ਹੈ ਪਾਰ ਮਲੋ, ਪਰਮਲੀਓ ਬੈਠੋ ਰੀ ਆਈ। ਉਹ ਪਰਮਾਤਮਾ ਸਾਰਿਆਂ ਦੇ ਅੰਦਰ ਸੁਗੰਧ ਬਣ ਕੇ ਰਹਿੰਦਾ, ਇਹ ਸੱਚ ਹੈ। ਜਿਵੇਂ ਸੂਰਜ ਸਭਨਾਂ ਤੇ ਕਿਰਨ ਪਾਉਂਦਾ, ਉਹ ਫੁੱਲ ਤੇ ਵੀ ਕਿਰਨਾਂ ਪਾਉਂਦਾ ਤੇ ਗੰਦਗੀ ਤੇ ਵੀ ਪਾਉਂਦਾ, ਪਰ ਕਦੇ ਸੂਰਜ ਦੀਆਂ ਕਿਰਨਾਂ ਗੰਦੀਆਂ ਨਹੀਂ ਹੁੰਦੀਆਂ, ਉਹਨੂੰ ਕਦੇ ਦੁਰਗੰਧ ਨਹੀਂ ਲੱਗਦੀ। ਇਸ ਤਰ੍ਹਾਂ ਪਰਮਾਤਮਾ ਦੀ ਜੋਤ ਰੂਪੀ ਕਿਰਨ ਸਾਰਿਆਂ ਵਿੱਚ ਹੈ, ਪਰ ਉਹਦੀ ਸੁਗੰਧ ਰੂਪੀ ਕਿਰਨ ਕਦੇ ਗੰਦੀ ਨਹੀਂ ਹੁੰਦੀ। ਮਲੇ ਨਾ ਲਾਸ਼ੈ ਪਾਰ ਮਲੋ, ਪਰਮਲੀਓ ਬੈਠੋ ਰੀ ਆਈ, ਆਬਦ ਕਿਨੇ ਨਾ ਪੇਖਿਓ, ਕੌਣ ਜਾਣੇ ਰੀ ਬਾਈ। ਹੇ ਭੈਣੇ, ਰੱਬ ਕਿਸੇ ਨੇ ਆਉਂਦਿਆਂ ਨਹੀਂ ਵੇਖਿਆ, ਕਿੱਧਰੋਂ ਆਉਂਦਾ ਉਹਦੇ ਬਾਰੇ ਕੌਣ ਜਾਣ ਸਕਦਾ। ਫਿਰ ਰੱਬ ਦੇ ਭੇਦ ਬਾਰੇ ਅੱਗੇ ਸਾਹਿਬ ਨੇ ਬਚਨ ਕਿਹਾ, ਉਹ ਪਤਾ ਕਿਸ ਤਰ੍ਹਾਂ ਲੰਘਦਾ, ਕਈ ਵਾਰ ਕੋਲੋਂ ਲੰਘ ਜਾਂਦਾ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਰੱਬ ਲੰਘ ਗਿਆ। ਇਸ ਤਰ੍ਹਾਂ ਗੁਰੂ ਕਈ ਵਾਰ ਕੋਲੋਂ ਸਿੱਖ ਦੇ ਬਹੁਤ ਕੁਝ ਲਗਾ ਦਿੰਦਾ, ਸਿੱਖ ਦੀ ਸਮਝ ਤੋਂ ਬਾਹਰ ਨਿਕਲ ਜਾਂਦੀ ਹੈ ਗੱਲ, ਜੋ ਕੁਝ ਗੁਰੂ ਕੋਲੋਂ ਕਹਿ ਕੇ ਲੰਘ ਜਾਂਦਾ ਸਿੱਖ ਨੂੰ ਸਮਝ ਹੀ ਨਹੀਂ ਆਉਂਦੀ। ਇਹ ਤੇ ਭਾਗ ਜਾਗਣ ਤਾਂ ਗੁਰੂ ਆਪਣੀ ਮਤ ਦੇ ਕੇ ਸਮਝਾਉਂਦਾ, ਨਹੀਂ ਤੇ ਮਾਫ਼ ਕਰਿਓ, ਅਸੀਂ ਆਪਣੀਆਂ ਸਿਆਣਪਾਂ ਵਿੱਚ ਹੀ ਰਹਿ ਜਾਈਦਾ, ਅਸੀਂ ਅਰਥਾਂ ਦੇ ਵਿੱਚ ਹੀ ਡੁੱਬ ਜਾਈਦਾ, ਆਹ ਤੇ ਗਲਤ ਉਚਾਰਨ ਹੈ ਜੀ, ਆਹ ਇਸ ਤਰ੍ਹਾਂ ਹੈ ਜੀ, ਬਸ ਆਪਣੇ ਭੁਲੇਖੇ ਵਿੱਚ ਰਹਿ ਜਾਂਦਾ, ਪ੍ਰੇਮ ਪੈਦਾ ਨਹੀਂ ਹੁੰਦਾ। ਸਿੱਖ ਕੋਲ ਗਿਆਨ ਚਾਹੀਦਾ, ਪਰ ਸਿੱਖਾ ਕਿਤੇ ਸ਼ਰਧਾ ਤੇ ਪ੍ਰੇਮ ਨਾ ਗਵਾ ਲਈ, ਜਿਹਦੇ ਵਿੱਚੋਂ ਸ਼ਰਧਾ ਤੇ ਪ੍ਰੇਮ ਨਿਕਲ ਜਾਂਦਾ ਉਹ ਮਾਨੋ ਗਿਆਨ ਇਸ ਤਰ੍ਹਾਂ ਹੈ ਜਿਵੇਂ ਇਕੱਲਾ ਸਰੀਰ ਹੋਵੇ ਤੇ ਜਿੰਦ ਨਾ ਦੇਵੇ। ਦੇਖੋ, ਸਰੀਰ ਇਕੱਲਾ ਮਿੱਟੀ ਹੈ, ਜਿੰਦ ਕਰਕੇ ਸਰੀਰ ਦੀ ਕੀਮਤ ਹੈ। ਗਿਆਨ ਦੀ ਕੀਮਤ ਪੈਂਦੀ ਹੈ, ਪਰ ਸਿੱਖਾ ਸ਼ਰਧਾ ਤੇ ਪ੍ਰੇਮ ਵਿੱਚ ਹੋਣਾ ਚਾਹੀਦਾ। ਅੱਗੇ ਹਜ਼ੂਰ ਨੇ ਬਚਨ ਕਿਹਾ, ਜਿਉਂ ਆਕਾਸ਼ ਹੈ ਪੰਖੀ ਅਲੋ, ਜਿਉਂ ਆਕਾਸ਼ ਹੈ ਪੰਖੀ ਅਲੋ, ਖੋਜ ਨਿਰਖਿਓ ਨਾ ਜਾਈ। ਜਦੋਂ ਅਸਮਾਨ ਵਿੱਚ ਪੰਛੀ ਉੱਡਦਾ ਜੀ, ਧਿਆਨ ਨਾਲ ਸੁਣਿਓ, ਉਹਦੀ ਕੋਈ ਖੋਜ ਨਹੀਂ ਲੱਭਦੀ, ਭਾਵ ਉਹ ਕਿੱਥੋਂ ਲੰਘਿਆ ਉਹਦੇ ਪਿੱਛੇ ਰਸਤਾ ਨਹੀਂ ਰਹਿੰਦਾ। ਜਦੋਂ ਪੰਛੀ ਅਸਮਾਨ ਵਿੱਚੋਂ ਦੂਜੇ ਪਾਸੇ ਜਾਂਦਾ, ਕੋਈ ਬੰਦਾ ਉਹਦਾ ਖੋਜ, ਕੋਈ ਰਸਤਾ, ਕੋਈ ਨਿਸ਼ਾਨੀ ਨਹੀਂ ਲੱਭ ਸਕਦਾ। ਇੱਥੋਂ ਪੰਛੀ ਅਸਮਾਨ ਵਿੱਚੋਂ ਉੱਡ ਗਿਆ, ਇੱਦਾਂ ਰੱਬ ਦਾ ਕੋਈ ਖੋਜ ਨਿਸ਼ਾਨੀ ਨਹੀਂ, ਉਹ ਕਿੱਥੋਂ ਲੰਘ ਜਾਂਦਾ, ਕਿਹਦੇ ਕੋਲੋਂ ਗੁਜ਼ਰ ਜਾਂਦਾ, ਕਈ ਵਾਰ ਕੋਲੋਂ ਲੰਘ ਜਾਂਦਾ, ਭੇਦ ਹੀ ਨਹੀਂ ਆਉਂਦਾ। ਅੱਗੇ ਹਜ਼ੂਰ ਨੇ ਬਚਨ ਕਹੇ, ਜਿਉਂ ਜਲ ਮਾਝੈ ਮਛਲੋ, ਮਾਰਗ ਪੇਖਣੋ ਨਾ ਜਾਈ। ਜਿਵੇਂ ਪਾਣੀ ਵਿੱਚੋਂ ਮੱਛੀ ਨਿਕਲਦੀ ਹੈ, ਫਿਰ ਅੱਗੇ ਗੁਜ਼ਰ ਜਾਂਦੀ ਹੈ, ਤੇ ਉਸ ਸਰੋਵਰ ਵਿੱਚ ਪਾਣੀ ਵਿੱਚ ਵੇਖੋ, ਤੁਹਾਨੂੰ ਮੱਛੀ ਦਾ ਰਸਤਾ ਨਹੀਂ ਲੱਭੇਗਾ। ਜਿੱਥੇ ਵੀ ਮੱਛੀਆਂ ਰਹਿੰਦੀਆਂ ਨੇ, ਜਦੋਂ ਉਹ ਇੱਕ ਜਗ੍ਹਾ ਤੋਂ ਦੂਜੇ ਜਗ੍ਹਾ ਜਾਂਦੀ ਹੈ, ਰਸਤਾ ਨਹੀਂ ਪਿੱਛੇ ਹੁੰਦਾ, ਖੋਜ ਮਾਰਗ ਨਹੀਂ ਉਹਦਾ ਲੱਭਦਾ, ਇੱਦਾਂ ਪਰਮਾਤਮਾ ਕਿੱਧਰੋਂ ਆਉਂਦਾ, ਕਿੱਧਰ ਚਲੇ ਜਾਂਦਾ, ਕਿਹਦੇ ਵਿੱਚ ਰਹਿੰਦਾ, ਇਹਦੀ ਨਿਸ਼ਾਨੀ ਨਹੀਂ ਲੱਭਦੀ। ਔਰ ਭਗਤ ਕਦੇ ਇਸ ਚੱਕਰ ਵਿੱਚ ਪੈਂਦੇ ਨਹੀਂ ਕਿ ਤੇਰੀ ਨਿਸ਼ਾਨੀ ਚਾਹੀਦੀ ਹੈ, ਉਹ ਤਾਂ ਪ੍ਰੇਮ ਵਿੱਚ ਆ ਕੇ ਜਪਦੇ ਰਹਿੰਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਜਿਉਂ ਆਕਾਸ਼ ਹੈ ਪੰਖੀ ਅਲੋ, ਖੋਜ ਨਿਰਖਿਓ ਨਾ ਜਾਈ, ਜਿਉਂ ਜਲ ਮੱਝ ਹੈ ਮਛ ਲਓ, ਮਾਰਗ ਪੇਖਣੋ ਨਾ ਜਾਈ। ਅੱਗੇ ਕਿਹਾ, ਜਿਉਂ ਆਕਾਸ਼ ਹੈ ਘੜੂ ਅਲੋ, ਮ੍ਰਿਗ ਤ੍ਰਿਸ਼ਨਾ ਭਰਿਆ। ਪਰਮਾਤਮਾ ਇਸ ਤਰ੍ਹਾਂ ਹੈ ਜਿਵੇਂ ਇੱਕ ਅਸਮਾਨ ਵਿੱਚ ਚੰਦਰਮਾ ਤੇ ਥੱਲੇ ਸੈਂਕੜੇ ਹਜ਼ਾਰਾਂ ਪਾਣੀ ਦੇ ਘੜੇ ਭਰ ਕੇ ਰੱਖ ਦਿਓ, ਉਹਨਾਂ ਵਿੱਚ ਵੀ ਉਹ ਚੰਦਰਮਾ ਦਿਸਦਾ। ਧਿਆਨ ਦਿਓ, ਉਹ ਘੜਾ ਟੁੱਟ ਜਾਏ, ਉਹ ਘੜੇ ਦਾ ਪਾਣੀ ਮੈਲਾ ਹੋ ਜਾਏ, ਪਰ ਅਸਮਾਨ ਵਾਲਾ ਚੰਦਰਮਾ ਮੈਲਾ ਨਹੀਂ ਹੁੰਦਾ। ਹਰ ਸਰੀਰ ਵਿੱਚ ਪਰਮਾਤਮਾ ਰਹਿੰਦਾ। ਮਨੁੱਖ ਦਾ ਸਰੀਰ ਕੋਈ ਪਾਪੀ ਤੇ ਮੈਲਾ ਹੋ ਜਾਏ, ਪਰ ਵਿੱਚ ਰਹਿਣ ਵਾਲਾ ਪਰਮਾਤਮਾ ਮੈਲਾ ਨਹੀਂ। ਤੁਸੀਂ ਸੈਂਕੜੇ ਹਜ਼ਾਰਾਂ ਘੜੇ ਪਾਉਂਦੇ ਹੋ, ਥੱਲੇ ਵਾਲਾ ਚੰਦਰਮਾ ਲੋਪ ਹੋ ਜਾਏਗਾ, ਅਸਮਾਨ ਵਿੱਚ ਵੇਖੋਗੇ ਉਹ ਫਿਰ ਦਿਸੇਗਾ। ਇਸ ਤਰ੍ਹਾਂ ਪਰਮਾਤਮਾ ਇੱਕ ਹੈ, ਉਹ ਸਾਰਿਆਂ ਵਿੱਚ ਦਿਸਦਾ, ਮ੍ਰਿਗ ਤ੍ਰਿਸ਼ਨਾ ਭਰਿਆ, ਉਹ ਦੂਰ ਇਸ ਤਰ੍ਹਾਂ ਨਜ਼ਰ ਆਉਂਦਾ ਜਿਵੇਂ ਹੈ, ਪਰ ਨੇੜੇ ਜਾਓਗੇ ਫਿਰ ਨਹੀਂ ਦਿਸਦਾ। ਤੇ ਬਾਬਾ ਨਾਮਦੇਵ ਜੀ ਨੇ ਕਿਹਾ, ਦੁਨੀਆਂ ਦੇ ਲੋਕੋ, ਮੈਂ ਹੁਣ ਵੇਖਣ ਦੀ ਇੱਛਾ ਵੀ ਛੱਡ ਦਿੱਤੀ, ਮੈਂ ਰੱਬ ਨੂੰ ਵੇਖਣ ਵਾਸਤੇ ਨਹੀਂ ਜਪਦਾ, ਮੈਂ ਰੱਬ ਦੇ ਚਿੰਨ੍ਹ ਨਿਸ਼ਾਨੀਆਂ ਲੱਭਣ ਵਾਸਤੇ ਨਹੀਂ ਅਰਾਧਦਾ, ਮੈਂ ਰੱਬ ਦਾ ਅੰਤ ਪਾਉਣ ਵਾਸਤੇ ਨਹੀਂ ਜਪਦਾ, ਮੈਨੂੰ ਤੇ ਇੰਨੀ ਕੁ ਸੋਝੀ ਆ ਗਈ। ਜਿਉਂ ਆਕਾਸ਼ ਹੈ ਘੜੂ ਅਲੋ, ਮ੍ਰਿਗ ਤ੍ਰਿਸ਼ਨਾ ਭਰਿਆ, ਨਾਮੇ ਚ ਸਵਾਮੀ ਬੀਠ ਲੋ, ਜਿਨ ਤਿੰਨੇ ਜਰਿਆ। ਬਸ ਮੈਨੂੰ ਸਮਝ ਆ ਗਈ, ਮੈਂ ਉਹਦਾ ਅੰਤ ਨਹੀਂ ਵੇਖਣਾ, ਉਹਦੀਆਂ ਨਿਸ਼ਾਨੀਆਂ ਨਹੀਂ ਵੇਖਣੀਆਂ, ਮੈਨੂੰ ਤਿੰਨਾ ਪਤਾ, ਜਿਹੜਾ ਮੇਰੇ ਸਵਾਮੀ ਮਾਲਕ ਬੀਠਲ ਰੱਬ ਨੂੰ ਜਪ ਲੈਂਦਾ। ਜਿਨ ਤਿੰਨੇ ਜਰਿਆ ਦਾ ਅਰਥ, ਉਹ ਪਰਮਾਤਮਾ ਬੰਦੇ ਦੇ ਅੰਦਰ ਤਿੰਨੇ ਤਾਪ ਸਾੜ ਕੇ ਰੱਖ ਦਿੰਦਾ। ਜਿਹਦੇ ਤਾਪ ਸੜ ਗਏ, ਜਿਹਦੇ ਵਿਕਾਰ ਸੜ ਗਏ, ਸਮਝੋ ਉਹਨੂੰ ਸਾਹਮਣੇ ਪ੍ਰਤੱਖ ਦਿਸ ਪਿਆ, ਹੁਣ ਮੈਂ ਵੇਖਣ ਵਾਸਤੇ ਨਹੀਂ ਜਪਦਾ। ਵਿਸ਼ਵਾਸ ਹੈ ਜਿਹੜਾ ਉਹਨੂੰ ਜਪ ਲੈਂਦਾ, ਉਹ ਤਿੰਨੇ ਜਰਿਆ, ਉਹ ਤਿੰਨੇ ਪਾਪ ਅੰਦਰ ਦੇ ਸਾੜ ਦਿੰਦਾ, ਤਿੰਨੇ ਤਾਪ ਸਾੜ ਦਿੰਦਾ। ਅੱਜ ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਜਦੋਂ ਪੂਰਾ ਸਤਿਗੁਰੂ ਮਿਲਦਾ, ਸਭ ਸੰਸੇ ਮਿਟ ਜਾਂਦੇ ਨੇ, ਫਿਰ ਨਿਸ਼ਾਨੀਆਂ ਲੱਭਣ ਤੇ ਪਰਮਾਤਮਾ ਦਾ ਪ੍ਰਤੱਖ ਪ੍ਰਮਾਣ ਵੇਖਣ ਲਈ ਨਹੀਂ ਜਪੀਦਾ, ਫਿਰ ਉਹਨੂੰ ਪ੍ਰੇਮ ਕਰਕੇ ਜਪਦਾ ਹੈ।
ਮਿਲ ਰਹੀ ਹੈ ਪ੍ਰਭ ਸਾਧ ਜਨਾ, ਮਿਲ ਹਾਰ ਕੀਰਤਨ ਸੁਣੀਐ ਰਾਮ।
ਹਜ਼ੂਰ ਕਹਿੰਦੇ ਨੇ, ਤੇਰੇ ਅੰਦਰ ਵੀ ਪ੍ਰੇਮ ਦਾ ਜਾਗ ਲੱਗ ਜਾਏ ਤੇ ਫਿਰ ਕੀ ਕਰ, ਮਿਲ ਰਹੀ ਹੈ ਪ੍ਰਭ ਸਾਧ ਜਨਾ, ਰੱਬ ਦੇ ਪਿਆਰੇ ਜਨਾਂ ਦੇ ਕੋਲ ਮਿਲਿਆ ਕਰ, ਉਹਨਾਂ ਕੋਲ ਬੈਠ। ਉਹ ਅੰਤ ਪਾਉਣ ਲਈ ਨਹੀਂ ਜਪਦੇ, ਉਹ ਸ਼ਰਤਾਂ ਰੱਖ ਕੇ ਨਹੀਂ ਜਪਦੇ, ਉਹ ਇਕੱਲੇ ਪਦਾਰਥ ਲੈਣ ਵਾਸਤੇ ਨਹੀਂ ਜਪਦੇ, ਉਹ ਪ੍ਰੇਮ ਕਰਕੇ ਜਪਦੇ ਹਨ। ਹੇ ਭਾਈ, ਉਹਨਾਂ ਨਾਲ ਜੁੜ, ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਰਤੀ ਕੋਲ ਬਹਿ ਕੇ ਸੁਣਿਆ ਕਰ।
ਦਿਆਲ ਪ੍ਰਭੂ ਦਾਮੋਦਰ ਮਾਧੋ, ਅੰਤ ਨਾ ਪਾਈਐ ਗੁਨੀਐ ਰਾਮ।
ਕਿਉਂਕਿ ਉਸ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਉਹ ਮਹਾਨ ਦਿਆਲੂ ਹੈ, ਉਹ ਦਾਮੋਦਰ ਹੈ, ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਪ੍ਰਭੂ ਪਰਮਾਤਮਾ ਹੈ, ਉਹਦਾ ਕੋਈ ਅੰਤ ਨਹੀਂ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰ ਉਹਦੇ ਜਪਣ ਵਾਲਿਆਂ ਨੂੰ ਇਹ ਵਡਿਆਈ ਹੈ, ਇੱਕ ਦੁਨਿਆਵੀ ਕੋਈ ਬਾਦਸ਼ਾਹ ਹੋਵੇ, ਉਹਦੇ ਕੋਲ ਸਮੁੰਦਰ ਜਿੰਨਾ ਧਨ ਹੋਵੇ, ਪਰ ਦੂਜੇ ਪਾਸੇ ਕੋਈ ਨਾਮ ਜਪਣ ਵਾਲਾ ਹੋਵੇ। ਹਜ਼ੂਰ ਨੇ ਕਿਹਾ ਭਾਵੇਂ ਉਹ ਕੀੜੀ ਵਰਗਾ ਨਿਮਾਣਾ ਹੋਵੇ, ਪਰ ਜੇ ਕੀੜੀ ਦੇ ਪੱਲੇ ਵੀ ਨਾਮ ਹੋਵੇ ਤੇ ਸਮੁੰਦਰ ਦੇ ਪਾਣੀ ਜਿੰਨਾ ਧਨ ਰੱਖਣ ਵਾਲੇ ਬਾਦਸ਼ਾਹ ਨਾਲੋਂ ਵੀ ਉਹ ਜਪਣ ਵਾਲਾ ਉੱਚਾ ਹੋ ਜਾਂਦਾ। ਹਜ਼ੂਰ ਨੇ ਕਿਹਾ ਜਪਣ ਵਿੱਚ ਨਾਮ ਵਿੱਚ ਇੰਨੀ ਵਡਿਆਈ ਹੈ, ਸਮੁੰਦ ਸ਼ਾਹ ਸੁਲਤਾਨ ਗ੍ਰਹਾ ਸਿੱਧੀ ਮਾਲ ਧਨ ਕੀੜੀ ਤੁਲਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ। ਪਰ ਉਸ ਪਰਮਾਤਮਾ ਦਾ ਕੋਈ ਅੰਤ ਨਹੀਂ ਹੈ।
ਦਿਆਲ ਦੁੱਖ ਹਾਰ ਸਾਰਨ ਦਾਤਾ, ਸਗਲ ਦੁੱਖ ਨਿਵਾਰਨ।
ਉਸ ਦਿਆਲੂ ਪਰਮਾਤਮਾ ਦਾ ਨਾਮ ਸਾਰੇ ਹੀ ਦੁੱਖਾਂ ਤੋਂ ਨਿਯਾਤ ਦਵਾ ਦਿੰਦਾ, ਸਾਰੇ ਹੀ ਦੁੱਖ ਨਾਸ਼ ਹੁੰਦੇ ਹਨ।
ਮੋਹ ਸੋਗ ਵਿਕਾਰ ਵਿਖੜੇ, ਜਪਤ ਨਾਮ ਉਧਾਰਨ।
ਸੰਸਾਰ ਦੇ ਮੋਹ ਤੇ ਸੋਗ ਤੋਂ ਉਹ ਉਧਾਰ ਲੈਂਦਾ, ਸੰਸਾਰ ਦੇ ਵਿਕਾਰਾਂ ਤੋਂ ਉੱਚਾ ਚੁੱਕ ਲੈਂਦਾ। ਸਰੀਰ ਸੰਸਾਰ ਪਰਿਵਾਰ ਵਿੱਚ ਰਹਿੰਦਾ, ਸੁਰਤੀ ਉੱਚੀ ਉੱਠਣ ਲੱਗ ਜਾਂਦੀ ਹੈ, ਫਿਰ ਨਾ ਉਹਨੂੰ ਮੋਹ ਵਿਆਪਦਾ, ਨਾ ਉਹ ਸਰੀਰ ਨੂੰ ਸੋਗ ਵਿਆਪਦਾ, ਇਸ ਤਰ੍ਹਾਂ ਉਹ ਜਗਤ ਤੋਂ ਬਾਹਰ ਲੰਘਦਾ ਹੈ।
ਸਭ ਜੀ ਤੇਰੇ ਪ੍ਰਭੂ ਮੇਰੇ, ਕਰ ਕਿਰਪਾ ਸਭ ਰੇਨ ਥੀਵਾ।
ਤਾਂ ਹਜ਼ੂਰ ਕਹਿੰਦੇ ਹਨ ਫਿਰ ਜਪਣ ਵਾਲੇ ਦੇ ਅੰਦਰ ਨਿਮਰਤਾ ਆਉਂਦੀ ਹੈ, ਉਹ ਸਮਝ ਜਾਂਦਾ ਸਾਰੇ ਜੀ ਉਹਦੇ ਹਨ। ਹੇ ਪ੍ਰਭੂ, ਇਹ ਤੇਰੀ ਕਿਰਪਾ ਹੈ ਕਿ ਮੈਨੂੰ ਇਹ ਸੋਝੀ ਦਿੱਤੀ, ਹੁਣ ਆਪਣੇ ਜਪਣ ਵਾਲਿਆਂ ਦੀ ਚਰਨ ਧੂੜ ਬਖਸ਼ੋ।
ਬਿਨਵੰਤ ਨਾਨਕ ਪ੍ਰਭ ਮਇਆ ਕੀਜੈ, ਨਾਮ ਤੇਰਾ ਜਪ ਜੀਵਾ।
ਫਿਰ ਜਪਣ ਵਾਲਾ ਨਿਤ ਅਰਦਾਸ ਕਰਦਾ, ਮਇਆ ਕਰੋ, ਦਇਆ ਕਰੋ, ਤੇਰਾ ਨਾਮ ਜਪ ਕੇ ਮੈਂ ਜਿਉਂਦਾ ਰਵਾਂ, ਮੇਰਾ ਜੀਵਨ ਹੀ ਤੇਰਾ ਨਾਮ ਹੈ, ਅੱਖਾਂ ਜੀਵਾਂ ਵਿਸਰੇ ਮਰ ਜਾਓ। ਫਿਰ ਸੱਚਮੁੱਚ ਉਹਦੀ ਅਵਸਥਾ ਬਣਦੀ ਹੈ, ਔਰ ਤੁਸੀਂ ਨਿਤ ਦੇ ਸੰਗੀ ਬੈਠੇ ਹੋ ਜਿਨ੍ਹਾਂ ਨੂੰ ਕੁਝ ਮਹੀਨੇ ਲਗਾਤਾਰ ਹੋ ਜਾਣ, ਫਿਰ ਜੇ ਕਿਤੇ ਨਾਗਾ ਪੈ ਜਾਏ ਉਹਨਾਂ ਨੂੰ ਪੁੱਛਿਆ ਜਾਣੀਏ ਕੀ ਵਰਤਦਾ। ਜਿਨ੍ਹਾਂ ਦਾ ਇੱਕ ਦੋ ਦਿਨ ਨਿਤਨੇਮ ਟੁੱਟ ਜਾਏ ਉਹਨਾਂ ਨੂੰ ਪੁੱਛੋ ਕੀ ਵਰਤਦਾ, ਜਿਹੜੇ ਇੱਕ ਦੋ ਦਿਨ ਸੰਗਤ ਤੋਂ ਦੂਰ ਟੁੱਟ ਜਾਣ ਉਹਨਾਂ ਨੂੰ ਪੁੱਛੋ। ਫਿਰ ਅੰਦਰ ਖਿੱਚ ਪੈਂਦੀ ਹੈ, ਧੂਹ ਪੈਂਦੀ ਹੈ, ਮਨਾ ਉਹ ਮੇਰੇ ਸੰਗੀ ਬੈਠੇ ਹੋਣਗੇ, ਅੱਜ ਮੈਂ ਦੂਰ ਚਲਾ ਗਿਆ। ਫਿਰ ਇੱਕ ਦਿਨ ਨਾਗਾ ਪੈਣ ਤੇ ਮਨ ਨੂੰ ਖਿੱਚ ਪੈਂਦੀ ਹੈ। ਹਜ਼ੂਰ ਨੇ ਕਿਹਾ ਇਹ ਜੀਵਨ ਬਣ ਜਾਂਦਾ, ਇਸ ਤਰ੍ਹਾਂ ਜਪਣ ਵਾਲੇ ਨਾਮ ਜਪ ਕੇ ਜਿਉਂਦੇ ਹਨ।
ਰਾਖ ਲੀਏ ਪ੍ਰਭ ਭਗਤ ਜਨਾ, ਆਪਣੀ ਚਰਨੀ ਲਾਏ ਰਾਮ।
ਜਦੋਂ ਕੋਈ ਅਕੀਦੇ ਵਿਸ਼ਵਾਸ ਭਰੋਸੇ ਤੇ ਪ੍ਰਤੀਤ ਵਿੱਚ ਜਿਉਂਦਾ, ਫਿਰ ਰੱਬ ਉਹਨੂੰ ਰੱਖਣ ਲੱਗ ਪੈਂਦਾ, ਆਪਣੇ ਭਗਤ ਜਨਾਂ ਦੀ ਪੈਜ ਰੱਖਦਾ। ਇੱਥੇ ਥੋੜ੍ਹਾ ਜਿਹਾ ਹੁਣ ਧਿਆਨ ਦਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਕਮਾਲ ਸਰਵੰਸਦਾਨੀ ਅੰਮ੍ਰਿਤ ਕੇ ਦਾਤੇ ਸਤਿਗੁਰੂ ਦਾ ਤੁਸੀਂ ਕੱਲ ਜੋਤੀ ਜੋਤਪੁਰ ਮਨਾਇਆ, ਜਦੋਂ ਹਜ਼ੂਰ ਨੇ ਸਮੁੱਚੇ ਸਿੱਖ ਪੰਥ ਔਰ ਸਿੱਖਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ, ਸਿੱਖਾਂ ਨੇ ਹੱਥ ਜੋੜ ਕੇ ਕਿਹਾ ਪਾਤਸ਼ਾਹ ਅੱਗੇ ਤੇ ਤੁਹਾਡੇ ਆਸਰੇ ਵਿੱਚ ਇੰਨੀ ਕੁ ਤਾਕਤ ਆਉਂਦੀ ਸੀ, ਅਸੀਂ 40 ਜਣੇ 10 ਲੱਖ ਨਾਲ ਲੜ ਪਈਦਾ ਸੀ, ਭੈ ਨਹੀਂ ਸੀ, ਕਲਗੀਆਂ ਵਾਲਾ ਸਾਡੀ ਪਿੱਠ ਤੇ ਖਲੋਤਾ, ਕੱਲਾ ਕੱਲਾ ਸਿੱਖ ਸਵਾ ਸਵਾ ਲੱਖ ਨਾਲ ਜੂਝ ਜਾਂਦਾ ਸੀ, ਪਤਾ ਸੀ ਮੇਰਾ ਕਲਗੀਆਂ ਵਾਲਾ ਪਿੱਠ ਤੇ ਖੜੇ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਸਰੀਰ ਕਰਕੇ ਚੱਲੇ ਹੋ, ਸਾਡਾ ਕੀ ਬਣੇਗਾ। ਹਜ਼ੂਰ ਨੇ ਕਿਹਾ ਸੰਸੇ ਵਿੱਚ ਨਾ ਰਹੋ ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੁਕਮਨਾਮਾ ਲਓ, ਗੁਰੂ ਗ੍ਰੰਥ ਸਾਹਿਬ ਤੁਹਾਡੀ ਅਗਵਾਈ ਕਰਨਗੇ। ਗੁਰੂ ਗ੍ਰੰਥ ਸਾਹਿਬ ਜਾਗਦਾ ਗੁਰੂ ਹੈ, ਤੁਹਾਡੀ ਹਰ ਪਲ ਅਗਵਾਈ ਕਰਨਗੇ। ਨੰਦੇੜ ਸਾਹਿਬ ਦੀ ਪਾਵਨ ਧਰਤੀ ਤੇ ਜੋ ਗੁਰੂ ਨੇ ਮੁੱਖ ਵਾਕ ਲਿਆ, ਮਹਾਰਾਜ ਨੇ ਕਿਹਾ ਅੱਜ ਤੋਂ ਬਾਅਦ ਖਾਲਸਾ ਪੰਥ ਵਿਸ਼ਵਾਸ ਰੱਖੀ, ਜਦੋਂ ਤੈਨੂੰ ਲੋੜ ਪਵੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲਈ। ਵਾਕ ਵਿੱਚ ਇੰਨੀ ਬਰਕਤ ਹੈ, ਜਿਹੜੇ ਸਵਾਲ ਤੇਰੇ ਹੋਣਗੇ ਸਭ ਸਵਾਲਾਂ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇਣਗੇ। ਹਜ਼ੂਰ ਨੇ ਕਿਹਾ ਪੁੱਛਦੇ ਹੋ ਕਿ ਮੇਰੇ ਤੋਂ ਬਾਅਦ ਤੁਹਾਡਾ ਸੰਗੀ ਸਾਥੀ ਕੌਣ ਹੋਏਗਾ? ਮਹਾਰਾਜ ਨੇ ਕਿਹਾ ਸਦਾ ਹਾਜ਼ਰ ਨਾਜ਼ਰ ਤੁਹਾਡੇ ਨਾਲ ਰਵਾਂਗਾ, ਇਸ ਗੱਲ ਦੇ ਭੁਲੇਖੇ ਚ ਨਾ ਦਿਓ, ਗੁਰੂ ਗੋਬਿੰਦ ਸਿੰਘ ਤੁਹਾਡੇ ਨਾਲ ਨਹੀਂ। ਹਜ਼ੂਰ ਨੇ ਕਿਹਾ ਵਿਸ਼ਵਾਸ ਨਹੀਂ ਤੇ ਬਾਕ ਲਓ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਹੋਇਆ, ਮਾਰੂ ਮਹਿਲਾ ਪੰਜਵਾਂ, ਉੱਥੇ ਮਹਾਰਾਜ ਨੇ ਕਿਹਾ ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਵਿਸ਼ਰਮਾ ਮਿਟ ਗਈ ਸਗਲੀ ਧਾਈ। ਅੱਗੇ ਮਹਾਰਾਜ ਦਾ ਵਾਕ ਆਇਆ ਕਿ ਸੱਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਪਇਓ ਦੁਰਾਈ, ਸਿੱਖੋ ਮੈਂ ਤੁਹਾਡੇ ਤੋਂ ਦੂਰ ਨਹੀਂ, ਸੱਦ ਹਜ਼ੂਰ ਹਾਜ਼ਰ ਨਾਜ਼ਰ ਨਾਲ ਰਵਾਂਗਾ, ਜਿੱਥੇ ਚੇਤੇ ਕਰੋਗੇ ਗੁਰੂ ਗੋਬਿੰਦ ਸਿੰਘ ਨਾਲ ਰਹਿਣਗੇ। ਦੇਖੋ ਉਸ ਦਿਨ ਤੋਂ ਬਾਅਦ ਉਂਝ ਤੇ ਗੁਰੂ ਅਰਜਨ ਦੇ ਮਹਾਰਾਜ ਦੇ ਵੇਲੇ ਤੋਂ ਸਿੱਖ ਹੁਕਮ ਲੈਣ ਲੱਗ ਪਏ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੱਕਾ ਕਰ ਦਿੱਤਾ, ਸਿੱਖੋ ਜਿੱਥੇ ਲੋੜ ਪਏ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲਿਓ, ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਤੁਹਾਡੀ ਅਗਵਾਈ ਕਰੇਗਾ। ਇੱਕ ਅੰਗਰੇਜ਼ ਫਿਲਾਸਫਰ ਹੋਇਆ ਕਨਿੰਗਮ, ਉਹਨੇ ਕਿਹਾ ਸਿੱਖ ਕੌਮ ਨੂੰ ਕਿਸੇ ਸਰੀਰਕ ਆਗੂ ਦੀ ਲੋੜ ਨਹੀਂ, ਕਿਉਂਕਿ ਸਿੱਖ ਕੌਮ ਨੂੰ ਇਹਨਾਂ ਦਾ ਕਲਗੀਆਂ ਵਾਲਾ ਜਾਗਦਾ ਗੁਰੂ ਦੇ ਗਏ, ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਲੈਣਗੇ ਔਰ ਗੁਰੂ ਗ੍ਰੰਥ ਸਾਹਿਬ ਪੂਰੀ ਕੌਮ ਦੀ ਅਗਵਾਈ ਕਰਨਗੇ। ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਉਹ ਇਸ ਤਰ੍ਹਾਂ ਦਾ ਜਾਗਦਾ ਗੁਰੂ ਹੈ, ਜਦੋਂ ਵੀ ਸਿੱਖ ਹੁਕਮਨਾਮਾ ਲੈਂਦਾ ਗੁਰੂ ਸਿੱਖ ਦੀ ਅਗਵਾਈ ਕਰਦਾ। ਇਤਿਹਾਸ ਪੜ੍ਹਿਓ, ਉਸ ਦਿਨ ਤੋਂ ਬਾਅਦ ਜਦੋਂ ਲੋੜ ਪਈ ਸਿੱਖਾਂ ਨੇ ਵਾਕ ਲਿਆ, ਜਦੋਂ ਲੋੜ ਪਈ ਹੁਕਮਨਾਮਾ ਲਿਆ, ਤੇ ਜਿਹੜਾ ਹੁਕਮਨਾਮੇ ਤੇ ਪ੍ਰਤੀਤ ਭਰੋਸਾ ਕਰਕੇ ਤੁਰਿਆ, ਗੁਰੂ ਨੇ ਉਹਦੀ ਕੰਢ ਤੇ ਹੱਥ ਰੱਖਿਆ, ਕਦੇ ਪਿੱਠ ਨਹੀਂ ਲੱਗਣ ਦਿੱਤੀ। ਮੈਂ ਇੱਕ ਵਾਕਿਆ ਕਹਿਣਾ, ਵੈਸੇ ਤੇ ਇਸ ਪਾਵਨ ਧਰਤੀ ਉੱਤੇ ਨਿਤ ਇਸ ਤਰ੍ਹਾਂ ਦੀਆਂ ਕਹਾਣੀਆਂ ਵਰਤਦੀਆਂ ਨੇ। ਜਦੋਂ ਸੰਨ 1920 ਵਿੱਚ ਸ਼ੂਦਰਾਂ ਨੇ ਅੰਮ੍ਰਿਤ ਛਕਿਆ, ਸ਼ੂਤਾਂ ਨੇ ਜਿਨ੍ਹਾਂ ਨੂੰ ਲੋਕ ਖੋਤੀ ਸ਼ੂਤ ਕਹਿੰਦੇ ਸਨ, ਜਦੋਂ ਅੰਮ੍ਰਿਤ ਛਕ ਕੇ ਕੜਾਹ ਪ੍ਰਸ਼ਾਦੀ ਦੇਗ ਹਰਿਮੰਦਰ ਸਾਹਿਬ ਲਿਆਏ, ਅੱਗੋਂ ਅਖੌਤੀ ਉਹ ਪੁਜਾਰੀ, ਉਹਨਾਂ ਕਹਿ ਦਿੱਤਾ ਸ਼ੂਤ ਹਨ ਖੋਤੀ, ਇਹਨਾਂ ਨੂੰ ਕਿਵੇਂ ਰਲਾਈਏ, ਇਹਨਾਂ ਦੀ ਦੇਗ ਦੀ ਅਰਦਾਸ ਹਰਿਮੰਦਰ ਸਾਹਿਬ ਨਹੀਂ ਹੋ ਸਕਦੀ। ਤੇ ਫਿਰ ਵਿੱਚੋਂ ਸਿੱਖਾਂ ਨੇ ਕਿਹਾ ਭਰਮ ਵਿੱਚ ਕਿਉਂ ਪੈਂਦੇ ਹੋ, ਆਪਾਂ ਗੁਰੂ ਤੋਂ ਪੁੱਛ ਲੈਂਦੇ ਹਾਂ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲਿਆ, ਹਜ਼ੂਰ ਨੇ ਬਾਕ ਦੇ ਕੇ ਕਿਹਾ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਜਦੋਂ ਗੁਰੂ ਨਿਗੁਣਿਆਂ ਨੂੰ ਬਖਸ਼ ਲੈਂਦਾ, ਆਪਣੀ ਸੇਵਾ ਵਿੱਚ ਤਰੁੱਟ ਕੇ ਆਪ ਲਾਉਂਦਾ, ਤੇ ਸਿੱਖਾਂ ਨੂੰ ਵਿਸ਼ਵਾਸ ਆ ਗਿਆ ਇਹਨਾਂ ਦੀ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਹੋਣੀ ਚਾਹੀਦੀ ਹੈ। ਕਿਸੇ ਪੁਜਾਰੀ ਦੇ ਕਹਿਣ ਤੇ ਰੋਕੀ ਨਹੀਂ ਗਈ, ਕਿਉਂਕਿ ਮੇਰੇ ਗੁਰੂ ਨੇ ਜਿਨ੍ਹਾਂ ਨੂੰ ਬਖਸ਼ ਦਿੱਤਾ, ਉਹਨਾਂ ਨੂੰ ਹੋਰ ਕੋਈ ਖੜਾ ਹੋ ਕੇ ਕਹੇ ਇਹ ਬਖਸ਼ੇ ਨਹੀਂ ਗਏ। ਜਿਹਨੂੰ ਗੁਰੂ ਬਖਸ਼ ਲੈਂਦਾ ਉਹ ਤੁਰਦਰਗਾਹ ਵਿੱਚ ਬਖਸ਼ਿਆ ਜਾਂਦਾ। 10 ਅਪ੍ਰੈਲ ਸੰਨ 1765 ਈਸਵੀ ਨੂੰ, ਸੰਨ 1763 ਦਾ ਦਿਨ ਸੀ, ਵਿਸਾਖੀ ਮਨਾਈ ਖਾਲਸਾ ਪੰਥ ਨੇ, ਮਿਸਲਾਂ ਜੁੜ ਕੇ ਹਰਿਮੰਦਰ ਸਾਹਿਬ ਆਈਆਂ। ਵਿਸਾਖੀ ਦਾ ਤਿਉਹਾਰ ਨਿਭਣ ਤੋਂ ਬਾਅਦ ਜਿਵੇਂ ਪੁਰਬ ਸਮਾਪਤ ਹੋਇਆ, ਮਿਸਲਾਂ ਆਪੋ ਆਪਣੀ ਜਗ੍ਹਾ ਚਲੀਆਂ ਗਈਆਂ। ਇੱਕ ਮਿਸਲ ਅਜੇ ਇਸ ਜਗ੍ਹਾ 'ਤੇ ਮੌਜੂਦ ਸੀ, ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਜਥੇਦਾਰ ਸਰਦਾਰ ਹਰੀ ਸਿੰਘ ਭੰਗੀ ਦੀ ਮਿਸਲ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ, ਹਰਿਮੰਦਰ ਸਾਹਿਬ ਤੋਂ ਨਹੀਂ ਅਕਾਲ ਤਖਤ ਸਾਹਿਬ ਮੱਥਾ ਟੇਕਿਆ। ਜਦੋਂ ਉਹ ਮਿਸਲਾਂ ਦੇ ਸਰਦਾਰ ਮੱਥਾ ਟੇਕ ਕੇ ਬਾਹਰ ਨਿਕਲੇ, ਬਿਲਕੁਲ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਵਿਚਕਾਰ ਜਿੱਥੇ ਤੁਸੀਂ ਦੋ ਨਿਸ਼ਾਨ ਸਾਹਿਬਾਂ ਦੇ ਦਰਸ਼ਨ ਕਰਦੇ ਹੋ, ਇੱਕ ਬ੍ਰਾਹਮਣ ਸਿਸਕੀਆਂ ਲੈ ਕੇ ਰੋ ਰਿਹਾ ਸੀ। ਬਜ਼ੁਰਗ ਸਰਦਾਰ ਹਰੀ ਸਿੰਘ ਭੰਗੀ ਦੇ ਕੰਨਾਂ ਵਿੱਚ ਆਵਾਜ਼ ਪਈ, ਉਹਨੇ ਕਿਹਾ ਕੌਣ ਰੋਂਦਾ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ? ਇੱਥੇ ਤੇ ਸਭ ਰੋਣ ਵਾਲਿਆਂ ਦੇ ਰੋਣੇ ਮੁੱਕ ਜਾਂਦੇ ਨੇ, ਪੁੱਛੋ ਇਹ ਕੌਣ ਹੈ? ਕੋਲ ਜਾ ਕੇ ਖਾਲਸਿਆਂ ਪੁੱਛਿਆ, ਸੱਜਣਾ ਕਿਉਂ ਰੋ ਰਿਹਾ? ਕਿਸੇ ਚੀਜ਼ ਦੀ ਜ਼ਰੂਰਤ ਹੈ? ਕੋਈ ਦੁੱਖ ਆਇਆ? ਉਹਨੇ ਕਿਹਾ ਲੋੜ ਕਿਸੇ ਚੀਜ਼ ਦੀ ਨਹੀਂ, ਪਰ ਇਸ ਤੋਂ ਵੱਡਾ ਦੁੱਖ ਵੀ ਹੋਰ ਕੋਈ ਨਹੀਂ, ਔਰ ਮੈਨੂੰ ਇਸ ਤੋਂ ਵੱਡਾ ਦਰਬਾਰ ਵੀ ਕੋਈ ਨਹੀਂ ਲੱਭਿਆ, ਕਿਹੜੀ ਅਦਾਲਤ ਵਿੱਚ ਜਾ ਕੇ ਆਪਣਾ ਕੇਸ ਰੱਖਾਂ? ਮੈਂ ਗੁਰੂ ਰਾਮਦਾਸ ਸਾਹਿਬ ਦੀ ਅਦਾਲਤ ਵਿੱਚ ਆਇਆ। ਖਾਲਸਿਆਂ ਨੇ ਕਿਹਾ ਮੁਸ਼ਕਲ ਦੱਸ? ਉਹਨੇ ਕਿਹਾ ਮੈਂ ਕਸੂਰ ਦੇ ਰਹਿਣ ਵਾਲਾ, ਕੱਲ੍ਹ ਮੇਰੀ ਵਿਆਹ ਸ਼ਾਦੀ ਹੋਈ ਹੈ, ਰਾਤ ਜਦੋਂ ਡੋਲਾ ਲੈ ਕੇ ਅਸੀਂ ਆ ਰਹੇ ਸਾਂ, ਰਸਤੇ ਵਿੱਚ ਕਸੂਰ ਦੇ ਹਾਕਮ ਉਸਮਾਨ ਖਾਨ ਨੇ ਡੋਲਾ ਖੋਲਿਆ, ਹਿੱਕ ਦੇ ਜ਼ੋਰ ਨਾਲ ਖੋ ਕੇ ਲੈ ਗਿਆ, ਔਰ ਕੋਈ ਵੀ ਚੌਧਰੀ ਕੋਈ ਵੀ ਰਾਜਾ ਮੇਰੀ ਫਰਿਆਦ ਸੁਣਨ ਲਈ ਤਿਆਰ ਨਹੀਂ। ਮੈਨੂੰ ਇੱਕੋ ਦਰ ਲੱਭਿਆ, ਜਿਹਦੀ ਕਿਤੇ ਨਾ ਸੁਣੀ ਜਾਏ ਉਹਨੂੰ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਆਉਣਾ ਚਾਹੀਦਾ। ਅਤੇ ਖਾਲਸੇ ਇਕੱਠੇ ਹੋ ਗਏ, ਇਹਦੇ ਘਰਵਾਲੀ ਦਾ ਡੋਲਾ ਖੋਲਿਆ, ਅਤੇ ਸਭ ਨੇ ਮਤਾ ਕੀਤਾ ਕੌਣ ਹੈ? ਕਸੂਰ ਦਾ ਹਾਕਮ ਉਸਮਾਨ ਖਾਨ। ਖਾਲਸੇ ਬਹਿ ਗਏ ਨਿਸ਼ਾਨ ਸਾਹਿਬ ਦੇ ਕੋਲ ਹੀ, ਵਿੱਚੋਂ ਕਈਆਂ ਇਲਾਕੇ ਵਾਲਿਆਂ ਕਿਹਾ ਜੀ ਉਹ ਮਾੜਾ ਮੋਟਾ ਬੰਦਾ ਨਹੀਂ, ਉਹਦੇ ਕੋਲ 12 ਕਿਲੇ ਨੇ, ਘੱਟੋ ਘੱਟ ਉਹਦੇ ਕੋਲ 22,000 ਦੇ ਕਰੀਬ ਘੋੜ ਸਵਾਰ ਉਹਦੇ ਕੋਲ ਸੈਨਿਕ ਰਹਿੰਦੇ ਨੇ, 12 ਕਿਲਿਆਂ ਦਾ ਮਾਲਕ ਹੈ, ਬੜੀ ਤਕੜੀ ਉਹਦੀ ਫੌਜ ਹੈ, ਮਾੜਾ ਮੋਟਾ ਬੰਦਾ ਨਹੀਂ ਕਿ ਉੱਤੇ ਹਮਲਾ ਕਰ ਦਈਏ। ਵਿਚਾਰਾਂ ਚੱਲ ਪਈਆਂ, ਵਿੱਚੋਂ ਕਿਸੇ ਨੇ ਕਿਹਾ 2-4 ਦਿਨ ਦਾ ਸਮਾਂ ਲੈ ਲਓ, ਤਾਕਤ ਇਕੱਠੀ ਕਰਕੇ ਹਮਲਾ ਕਰਾਂਗੇ। ਬਜ਼ੁਰਗ ਸਰਦਾਰ ਹਰੀ ਸਿੰਘ ਭੰਗੀ ਨੇ ਕਿਹਾ ਉਹ ਨੌਜਵਾਨੋ, ਦੋ ਚਾਰ ਦਿਨ ਦਾ ਸਮਾਂ ਮੰਗਣ ਵਾਲੇ ਹੋ, ਦੋ ਚੌਂ ਦਿਨਾਂ ਵਿੱਚ ਵਿਚਾਰੇ ਦੀ ਇੱਜ਼ਤ ਰੁੱਲ ਜਾਏਗੀ। ਸਮਾਂ ਲੈਣ ਦੀ ਲੋੜ ਨਹੀਂ, ਹਮਲਾ ਕਰਨਾ ਤੇ ਅੱਜ ਹੀ ਹੋਏਗਾ। ਅੱਧੇ ਸਿੱਖ ਵਿੱਚੋਂ ਭਰਮ ਵਿੱਚ ਸਨ ਕਿ ਐਡੀ ਵੱਡੀ ਤਾਕਤ ਹੈ ਸਮਾਨ ਖਾਨ, ਕਿਵੇਂ ਹਮਲਾ ਕਰੀਏ। ਇੱਕ ਸਿੱਖ ਸਰਦਾਰ ਉੱਠਿਆ, ਚੜ੍ਹਦੀ ਜਵਾਨੀ ਹੈ, ਉਹਨੇ ਗਲ ਵਿੱਚ ਪੱਲਾ ਪਾ ਕੇ ਕਿਹਾ, ਖਾਲਸਾ ਜੀ ਭਰਮ ਵਿੱਚ ਪੈਣ ਦੀ ਲੋੜ ਨਹੀਂ, ਚਲੋ ਦਰਬਾਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲਓ, ਜੋ ਗੁਰੂ ਗ੍ਰੰਥ ਸਾਹਿਬ ਹੁਕਮ ਕਰਨਗੇ ਅਸੀਂ ਉਹ ਮੰਨਾਂਗੇ। ਉਹ ਸਰਦਾਰ ਨੌਜਵਾਨ ਹੈ, ਸਰਦਾਰ ਜੱਸਾ ਸਿੰਘ ਆਲੂਵਾਲੀਆ, ਪੂਰੀ ਮਿਸਲ ਦੇ ਸਰਦਾਰ ਦਰਬਾਰ ਸਾਹਿਬ ਆਏ, ਹਰਿਮੰਦਰ ਸਾਹਿਬ ਆ ਕੇ ਅਰਦਾਸ ਕੀਤੀ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਬਾਕ ਸੱਚ ਦੇ। ਜਦੋਂ ਅਰਦਾਸ ਕੀਤੀ, ਮਹਾਰਾਜ ਤੁਸੀਂ ਸੱਚੀ ਦੇ ਗੁਰੂ ਗ੍ਰੰਥ ਸਾਹਿਬ, ਉਹ ਬਾਕ ਦਿਓ, ਆ ਦੁਬਦਾ ਪੈ ਗਈ ਹੈ, ਬ੍ਰਾਹਮਣ ਦੇ ਘਰਵਾਲੀ ਦਾ ਡੋਲਾ ਖੋਲਿਆ, ਹੁਣ ਇਹ ਤੁਹਾਡੇ ਦਰਬਾਰ ਵਿੱਚ ਆਇਆ, ਦੱਸੋ ਤੁਹਾਡੇ ਸਿੱਖਾਂ ਨੂੰ ਕੀ ਹੁਕਮ ਹੈ। ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਬਾਕ ਸੱਚ ਦੇ। ਤੇ ਉੱਥੇ ਫਿਰ ਇਤਿਹਾਸ ਵਿੱਚ ਇਹ ਗੱਲ ਆਈ, ਕਹਿੰਦੇ ਚੁੱਕ ਪੱਤਰੇ ਜਬ ਗ੍ਰੰਥ ਕੋ ਦੇਖਾ, ਬਸੰਤ ਕੀ ਵਾਰ ਕੋ ਆਇਓ ਲੇਖਾ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਰੁਮਾਲ ਚੁੱਕ ਕੇ ਦਰਸ਼ਨ ਕੀਤੇ, ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਬਸੰਤ ਕੀ ਵਾਰ ਵਿੱਚੋਂ ਆਇਆ, ਬਸੰਤ ਕੀ ਵਾਰ ਮਹੱਲ ਪੰਜਵਾਂ, ਹਰ ਕਾ ਨਾਮ ਧਿਆਏ ਕਹਿ, ਹੋ ਹਰਿਆ ਭਾਈ ਕਰਮਲ ਖੰਤੇ ਪਾਈ ਹੈ, ਇਹ ਰੁੱਤ ਸੁਹਾਈ ਬਣਤਣ ਪ੍ਰਭ ਸੰਘ ਮੌਲਿਆ, ਅੰਮ੍ਰਿਤ ਫਲ ਪਾਈ ਜੇ ਸਾਧੂ ਸੁੱਖ ਉਪਜੈ, ਲੱਥੀ ਸਭ ਸ਼ਾਈ। ਇਸੇ ਹੁਕਮਨਾਮੇ ਵਿੱਚ ਬਾਕ ਆਇਆ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਏ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ। ਜਦੋਂ ਖਾਲਸਿਆਂ ਨੇ ਹੁਕਮਨਾਮਾ ਸੁਣਿਆ, ਫਤਿਹ ਬੁਲਾਈ, ਉੱਠ ਕੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਕਹਿੰਦਾ, ਹਮਲੇ ਦੀ ਤਿਆਰੀ ਕਰੋ। ਖਾਲਸਿਆਂ ਨੇ ਕਿਹਾ, ਅੱਛਾ ਤਿਆਰੀ ਹੋਈ। ਵਿੱਚੋਂ ਕੁਝ ਸੱਜਣਾ ਰੋਕ ਕੇ ਕਿਹਾ, ਜਥੇਦਾਰ ਜੀ ਭੁਲੇਖੇ ਵਿੱਚ ਨਾ ਰਹੋ, ਤੁਹਾਨੂੰ ਪਤਾ ਨਹੀਂ ਉਸਮਾਨ ਖਾਨ 12 ਕਿਲਿਆਂ ਦਾ ਮਾਲਕ ਹੈ, ਤੁਹਾਨੂੰ ਪਤਾ ਉਹਦੇ ਕੋਲ 22,000 ਤਾਂ ਘੋੜ ਸਵਾਰ ਸੈਨਿਕ ਹੈ, ਉਹ ਤੋਂ ਇਲਾਵਾ ਪੈਦਲ ਫੌਜ ਹੈ, ਉਸ ਬੰਦੇ ਤੇ ਹਮਲਾ ਕਰਨਾ ਖਤਰੇ ਤੋਂ ਖਾਲੀ ਨਹੀਂ। ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਅੱਖਾਂ ਭਰ ਕੇ ਹਰਿਮੰਦਰ ਸਾਹਿਬ ਵੱਲ ਹੱਥ ਜੋੜ ਕੇ ਕਿਹਾ ਸੀ, ਉਹ ਸਵਾਲ ਕਰਨ ਵਾਲਿਓ, ਮੈਨੂੰ ਨਹੀਂ ਪਤਾ ਸਮਾਨ ਖਾਨ ਦੇ ਕੋਲ 12 ਕਿਲੇ ਨੇ, ਮੈਨੂੰ ਨਹੀਂ ਪਤਾ ਸਮਾਨ ਖਾਨ ਦੇ ਕੋਲ ਲੱਖਾਂ ਫੌਜਾਂ ਨੇ, ਮੈਨੂੰ ਤਿੰਨਾਂ ਪਤਾ, ਮੇਰੇ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੋ ਗਿਆ ਔਰ ਖਾਲਸਿਆਂ ਦੀ ਕਦੇ ਹਾਰ ਨਹੀਂ ਹੋਏਗੀ। ਦੇਖੋ ਧੰਨ, ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਤੇ ਕੋਈ ਵਿਸ਼ਵਾਸ ਰੱਖੇ, ਮੈਨੂੰ ਵਿਸ਼ਵਾਸ ਹੈ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੋ ਗਿਆ, ਹੁਣ ਦੁਨੀਆਂ ਦੀ ਕੋਈ ਤਾਕਤ ਸਾਨੂੰ ਰੋਕ ਨਹੀਂ ਸਕਦੀ। ਧੰਨ, ਗੁਰੂ ਗ੍ਰੰਥ ਸਾਹਿਬ ਨੇ ਹੁਕਮ ਦਿੱਤਾ, ਖਾਲਸਿਓ ਤੁਸੀਂ ਤੇ 5 ਮਹਾਂਬਲੀਆਂ ਨੂੰ ਬੰਨਣ ਵਾਲੇ ਹੋ, ਉਸਮਾਨ ਖਾਨ ਤੁਹਾਡੇ ਸਾਹਮਣੇ ਕੀ ਹੈ। ਵਿਸ਼ਵਾਸ ਕਰਕੇ ਹਮਲਾ ਕੀਤਾ, ਸ਼ਿਖਰ ਦੁਪਹਿਰ ਉਸਮਾਨ ਖਾਨ ਤੇ ਕਸੂਰ ਤੇ ਹਮਲਾ ਹੋਇਆ। 1.5 ਘੰਟੇ ਦੀ ਜੰਗ ਵਿੱਚ ਖਾਲਸਿਆਂ ਨੇ ਉਸਮਾਨ ਖਾਨ ਨੂੰ ਵੀ ਬੰਨ ਲਿਆ ਤੇ ਜਿਹੜਾ ਡੋਲਾ ਬ੍ਰਾਹਮਣ ਦੇ ਘਰਵਾਲੀ ਦਾ ਖੋਇਆ ਸੀ ਉਹ ਵੀ ਬਾ ਇੱਜ਼ਤ ਬਰੀ ਕਰਾ ਲਿਆ। ਉਹਨੂੰ ਘੋੜਿਆਂ ਪਿੱਛੇ ਘੜੀਸ ਕੇ ਉਹਨੂੰ ਕਸੂਰ ਦੀ ਹੱਦ ਤੱਕ ਲੈ ਕੇ ਆਏ। ਬ੍ਰਾਹਮਣ ਦੀ ਉਹ ਬੱਚੀ ਦਾ ਡੋਲਾ, ਉਸ ਬ੍ਰਾਹਮਣ ਦੇ ਘਰਵਾਲੀ ਦਾ ਉਹ ਸੁਹਾਗਵਤੀ ਡੋਲਾ ਵਾਪਸ ਹਰਿਮੰਦਰ ਸਾਹਿਬ ਲਿਆਂਦਾ, ਲਿਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਨਿਸ਼ਾਨ ਸਾਹਿਬ ਕੋਲ ਰੋ ਰਿਹਾ ਸੀ, ਉਹਨੂੰ ਲਿਆ ਕੇ ਉਹਦੇ ਘਰਵਾਲੀ ਸੌਂਪ ਦਿੱਤੀ, ਲੈ ਸੱਜਣਾ ਤੂੰ ਗੁਰੂ ਰਾਮਦਾਸ ਦੀ ਅਦਾਲਤ ਵਿੱਚ ਆਇਆ ਸੀ। ਗੁਰੂ ਰਾਮਦਾਸ ਜੀ ਨੇ ਫੈਸਲਾ ਕਰ ਦਿੱਤਾ, ਅੱਖਾਂ ਭਰ ਕੇ ਕਹਿੰਦਾ, ਜੀ ਮੈਂ ਇੱਕੋ ਹੀ ਅਰਦਾਸ ਕਰਾਂਗਾ, ਹੇ ਗੁਰੂ ਰਾਮਦਾਸ, ਇਸ ਧਰਤੀ ਤੇ ਜੇ ਕਦੇ ਰਾਜ ਹੋਵੇ ਤੇ ਸਿਰਫ ਖਾਲਸਿਆਂ ਦਾ ਹੋਵੇ, ਜਿਹੜੇ ਬਿਨਾਂ ਕਿਸੇ ਵਿਤਕਰੇ ਤੋਂ ਕਿਸੇ ਦੀ ਬਹੂ ਬੇਟੀ ਦੀ ਇੱਜ਼ਤ ਬਚਾ ਲੈਂਦੇ ਨੇ। ਹੁਣ ਇੱਕ ਗੱਲ ਧਿਆਨ ਨਾਲ ਸੁਣਿਓ, ਉਹਨੇ ਅੱਖਾਂ ਭਰ ਕੇ ਕਿਹਾ, ਖਾਲਸਾ ਜੀ ਤੁਹਾਡਾ ਕਰੋੜਾਂ ਵਾਰ ਸ਼ੁਕਰਾਨੇ, ਪਰ ਮੈਨੂੰ ਇੱਕ ਡਰ ਲੱਗਦਾ। ਉਹਨਾਂ ਕਿਹਾ, ਕਿਹੜੀ ਗੱਲ ਦਾ? ਕਹਿਣਗੇ, ਲੋਕੀ ਗੱਲਾਂ ਕਰਨਗੇ, ਇਹਦੇ ਘਰਵਾਲੀ ਦਾ ਡੋਲਾ ਖੋਲਿਆ ਸੀ, ਅਸਮਾਨ ਖਾਨ ਖੋ ਕੇ ਲੈ ਗਿਆ, ਇੱਕ ਰਾਤ ਅੱਧਾ ਦਿਨ ਅਸਮਾਨ ਖਾਨ ਨੇ ਇਹਦੇ ਘਰਵਾਲੀ ਦਾ ਡੋਲਾ ਆਪਣੇ ਕਸੂਰ ਦੇ ਕਿਲੇ ਵਿੱਚ ਰੱਖਿਆ, ਮਹਾਰਾਜ ਲੋਕ ਗੱਲਾਂ ਨਾ ਕਰਨ। ਤੇ ਹੁਣ ਜਦੋਂ ਖਾਲਸਿਆਂ ਨੂੰ ਆਹ ਗੱਲ ਕਹੀ, ਸਿੱਖਾਂ ਦੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਆਪਣੇ ਦਮਾਲੇ ਵਿੱਚੋਂ 1.5 ਗਜ਼ ਕੱਪੜਾ ਪਾੜਿਆ, ਉਸ ਬ੍ਰਾਹਮਣ ਦੇ ਘਰਵਾਲੀ ਉਸ ਬ੍ਰਾਹਮਣ ਦੀ ਬੱਚੀ ਦੇ ਸਿਰ ਤੇ ਦਿੱਤਾ, ਕਿਉਂਕਿ ਸਹੁਰਾ ਤੇ ਜਵਾਈ ਇਤਿਹਾਸ ਕਹਿੰਦਾ ਦੋਵੇਂ ਆਏ ਸੀ। ਜਦੋਂ ਉਸ ਬ੍ਰਾਹਮਣ ਦੇ ਘਰ ਵਾਲੀ ਦੇ ਸਿਰ ਉੱਤੇ ਕੱਪੜਾ ਦਿੱਤਾ ਤੇ ਪਿਆਰ ਨਾਲ ਕਿਹਾ, ਜਾ ਸਿੱਖਾ, ਉਹ ਪਿਆਰ ਵਾਲਿਆ, ਅੱਜ ਤੋਂ ਬਾਅਦ ਦੇ ਕੱਲੀ ਤੇਰੇ ਘਰ ਵਾਲੀ ਨਹੀਂ, ਅੱਜ ਤੋਂ ਬਾਅਦ ਦੇ ਕਿਸੇ ਬ੍ਰਾਹਮਣ ਦੀ ਧੀ ਨਹੀਂ, ਅੱਜ ਤੋਂ ਬਾਅਦ ਇਹ ਖਾਲਸਿਆਂ ਦੀ ਧੀ ਹੈ। ਜਿਹੜੀ ਇਹਦੇ ਵੱਲ ਅੱਖ ਉੱਠੇਗੀ ਉਹ ਧੌਣ ਸਿਰ ਧੜਤੇ ਨਹੀਂ ਰਹੇਗੀ, ਜਿਹੜੀ ਉਂਗਲ ਚੁੱਕੇਗੀ ਉਹ ਹੱਥ ਵੱਢ ਕੇ ਰੱਖ ਦਿਆਂਗੇ। ਦੇਖੋ ਖਾਲਸਿਆਂ ਦੇ ਭੈ ਵਿੱਚ ਜਦੋਂ ਗੁਰੂ ਨਦਰ ਕਿਰਪਾ ਕਰਦਾ, ਇਹ ਉਹ ਪੰਥ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਗਵਾਈ ਦਿੰਦੇ ਨੇ। ਜਦੋਂ ਸਿੱਖ ਅਰਦਾਸ ਕਰਕੇ ਬਾਕ ਲਏ, ਲੋਕ ਵਾਸਤੇ ਵੀ ਗੁਰੂ ਅਗਵਾਈ ਕਰਦਾ ਪਰ ਲੋਕ ਵਾਸਤੇ ਵੀ ਅਗਵਾਈ ਕਰਦਾ। ਬਸ ਸ਼ਰਤ ਸਾਨੂੰ ਵਿਸ਼ਵਾਸ ਹੋਵੇ ਅਸੀਂ ਗੁਰੂ ਦੇ ਹੁਕਮਨਾਮੇ ਤੇ ਭਰੋਸਾ ਰੱਖ ਕੇ ਜੀ ਸਕੀਏ। ਅੱਜ ਵੀ ਸਿੱਖ ਨੂੰ ਵਿਸ਼ਵਾਸ ਰੱਖਣਾ ਚਾਹੀਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅਖੀਰ ਹੁਣ ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਨੂੰ ਵਿਸ਼ਵਾਸ ਤੇ ਪ੍ਰਤੀਤ ਆ ਜਾਂਦੀ ਹੈ, ਗੁਰੂ ਉਹਨਾਂ ਦੇ ਨਾਲ ਰਹਿਣ ਲੱਗ ਪੈਂਦਾ, ਸਦ ਹਜ਼ੂਰ ਹਾਜ਼ਰ ਨਾਜ਼ਰ ਰਹਿੰਦਾ, ਫਿਰ ਗੁਰੂ ਉਹਨਾਂ ਨੂੰ ਲੋਕ ਤੇ ਪਰਲੋਕ ਦਾ ਸਾਥ ਦਿੰਦਾ ਹੈ।
ਆਠ ਪਹਿਰ ਆਪਣਾ ਪ੍ਰਭ ਸਿਮਰੈ, ਏਕੋ ਨਾਮ ਧਿਆਏ ਰਾਮ।
ਹਜ਼ੂਰ ਕਹਿੰਦੇ ਹਨ ਆਠ ਪਹਿਰ, ਅੱਠੇ ਪਹਿਰ 24 ਘੰਟੇ ਉਹ ਪਰਮਾਤਮਾ ਵਾਹਿਗੁਰੂ ਜੀ ਦੇ ਭੈ ਵਿੱਚ ਰਹਿੰਦੇ ਹਨ, ਨਾਮ ਸਿਮਰਦੇ ਹਨ, ਇੱਕੋ ਹੀ ਨਾਮ ਨੂੰ ਧਿਆਉਂਦੇ ਹਨ, ਇੱਕ ਤੋਂ ਸਿਵਾਏ ਉਹਨਾਂ ਦਾ ਹੋਰ ਕਿਸੇ ਤੇ ਵਿਸ਼ਵਾਸ ਨਹੀਂ। ਖਾਲਸਿਆਂ ਨੂੰ ਗੁਰੂ ਨੇ ਇਹੀਓ ਜੁਗਤ ਦਿੱਤੀ, ਇੱਕ ਤੇ ਵਿਸ਼ਵਾਸ ਰੱਖੀ। ਪੜ੍ਹ ਲਿਆ ਕਰ ਸਾਹਿਬ, ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਇੱਕ ਨੂੰ ਧਿਆਨ ਨਾਲ ਸਭ ਦੁੱਖ ਮਿਟ ਜਾਂਦੇ ਹਨ।
ਧਿਆਏ ਸੋ ਪ੍ਰਭ ਤਰੇ ਭਵ ਜਲ, ਰਹੇ ਆਵਨ ਜਾਣਾ।
ਜੋ ਫਿਰ ਇੱਕ ਨੂੰ ਧਿਆਉਂਦੇ ਹਨ, ਸੰਸਾਰ ਸਮੁੰਦਰ ਭਵ ਜਲ ਤੋਂ ਤਰ ਜਾਂਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹਨਾਂ ਦਾ ਆਉਣਾ ਜਾਣਾ ਮਿਟ ਜਾਂਦਾ, ਉਹ ਵਾਰ ਵਾਰ ਜੰਮਣ ਮਰਨ ਦੁੱਖ ਕਸ਼ਟ ਵਿੱਚ ਨਹੀਂ ਪੈਂਦੇ।
ਸਦਾ ਸੁੱਖ ਕਲਿਆਣ ਕੀਰਤਨ, ਪ੍ਰਭ ਲੱਗਾ ਮਿੱਠਾ ਭਾਣਾ।
ਵਾਹਿਗੁਰੂ ਦੀ ਕੀਰਤੀ ਵਿੱਚ ਜਿਉਂਦੇ ਹਨ ਤੇ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਦੇ ਨੇ, ਰੋਸ ਨਹੀਂ ਕਰਦੇ, ਉਹ ਹੁਕਮ ਤੋਂ ਰਜ਼ਾ ਵਿੱਚ ਰਹਿਣ ਲੱਗ ਜਾਂਦੇ ਹਨ।
ਸਭ ਇਸ਼ ਪੁੰਨੀ ਆਸ ਪੂਰੀ, ਮਿਲੇ ਸਤਿਗੁਰ ਪੂਰਿਆ।
ਫਿਰ ਸਿੱਖ ਨੂੰ ਵਿਸ਼ਵਾਸ ਆਉਂਦਾ, ਮੇਰਾ ਗੁਰੂ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਸਭ ਇਸ਼ਾਵਾਂ ਪੂਰੀਆਂ ਕਰ ਸਕਦਾ। ਵਿਸ਼ਵਾਸ ਨਾਲ ਸਿੱਖ ਜਿਉਂਦਾ, ਜਦੋਂ ਗੁਰੂ ਦੀ ਮੱਤ ਲੈ ਕੇ ਨਾਮ ਜਪਦਾ, ਉਹਦੀਆਂ ਸਭ ਇੱਛਾ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਤੇ ਸਾਰੇ ਹੀ ਦੁੱਖ ਚੋਰੇ ਮਿਟ ਜਾਂਦੇ ਹਨ।
ਬਿਨਵੰਤ ਨਾਨਕ ਪ੍ਰਭ ਆਪ ਮਿਲੇ, ਫਿਰ ਨਾਹੀ ਦੁੱਖ ਵਿਸੂਰਿਆ।
ਅਰਦਾਸ ਕਰਦਾ, ਹੇ ਮਾਲਕ ਵਾਹਿਗੁਰੂ, ਤੁਸੀਂ ਆਪ ਮਿਲ ਲਿਆ, ਆਪ ਨਾਮ ਜਪਾਉਂਦੇ ਹੋ, ਆਪ ਹੀ ਕਿਰਪਾ ਕਰਕੇ ਦੁੱਖਾਂ ਤੇ ਚੋਰਿਆਂ ਤੋਂ ਕੱਢ ਲੈਂਦੇ ਹੋ। ਸਿੱਖ ਫਿਰ ਆਪਣੀ ਮੱਤ ਦਾ ਹੰਕਾਰ ਨਹੀਂ ਕਰਦਾ, ਗੁਰੂ ਦੀ ਮੱਤ ਧਾਰਨ ਕਰਕੇ ਕਹਿੰਦਾ, ਹੇ ਪਾਤਸ਼ਾਹ, ਮੇਰੇ ਰਾਮ ਰਾਏ, ਸੁੱਖ ਤੇਰਾ ਦਿੱਤਾ ਲਹੀ ਹੈ। ਉਹ ਹੱਥ ਜੋੜ ਕੇ ਕਹਿੰਦਾ, ਮੇਰੇ ਰਾਮ ਰਾਏ, ਜਿਉਂ ਰੱਖੈ ਤਿਉਂ ਰਹੀ ਹੈ, ਤੁਧ ਭਾਵੈ ਤਾਂ ਨਾਮ ਜਪਾਵੈ, ਸੁੱਖ ਤੇਰਾ ਦਿੱਤਾ ਲਹੀ ਹੈ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ, ਜਹ ਬੁਕੁੰਠ ਤੈ ਕੀਰਤਨ, ਜਹ ਕੀਰਤਨ ਤੇਰਾ ਤੈ ਆਪੇ ਸ਼ਰਧਾ ਲਾਏ। ਹੇ ਮਾਲਕ ਵਾਹਿਗੁਰੂ, ਸ਼ਰਧਾ ਵੀ ਤੂੰ ਲਾਉਂਦੈ, ਕੀਰਤੀ ਵੀ ਤੂੰ ਬਖਸ਼ਦੈ, ਤੇਰੀ ਸੇਵਾ ਵਿੱਚ ਮੁਕਤ ਭੁਗਤ ਸੰਸਾਰ ਦੇ ਸਭ ਸੁੱਖ ਨੇ। ਫਿਰ ਸਿੱਖ ਵਿਸ਼ਵਾਸ ਰੱਖ ਕੇ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਉਹਦੇ ਭਾਣੇ ਵਿੱਚ ਰਹਿ ਕੇ ਜਪਦਾ ਸਤਨਾਮ ਸ੍ਰੀ ਤੇ ਪਿਆਰ ਨਾਲ ਕਹਿੰਦਾ ਰਹਿੰਦਾ, ਜਿਉਂ ਰੱਖੈ ਜਿਉਂ ਰੱਖੈ ਤਿਉਂ ਰਹੀਐ ਮੇਰੇ ਰਾਮ ਰਾਏ, ਜਿਉਂ ਰੱਖੈ ਜਿਉਂ ਰੱਖੈ ਤਿਉਂ ਰਹੀਐ ਮੇਰੇ ਰਾਮ ਰਾਏ, ਜਿਉਂ ਰੱਖੈ ਜਿਉਂ ਰੱਖ ਤਿਉਂ ਰਹੀਐ ਮੇਰੇ ਵਾਹਿਗੁਰੂ, ਜਿਉਂ ਰੱਖੈ ਜਿਉਂ ਰੱਖੈ ਤਿਉਂ, ਤੁਧ ਭਾਵੈ ਤਾਂ ਨਾਮ ਜਪਾਵੈ, ਤੁਧ ਭਾਵੈ ਤਾਂ ਨਾਮ ਜਪਾਵੈ, ਤੁਧ ਭਾਵੈ ਤਾਂ ਨਾਮ ਜਪਾਵੈ, ਤੁਧ ਭਾਵੈ ਤਾਂ ਸੁਖ ਤੇਰਾ ਦਿੱਤਾ ਲਈਐ ਮੇਰੇ ਰਾਮ ਰਾਏ, ਜਿਉਂ ਰੱਖੈ ਤਿਉਂ ਰਹੀਐ मेरे राम राए ज्यों राखै ज्यों राखै त्यों ज्यों राखै ज्यों राखै मेरे राम राए। सिख दी फिर अरदास है, वह भाणे विच रहिंदा है, रजा विच रहिंदा है, ते हथ जोड़ के कहिंदा मेरे राम राए ज्यों राखै त्यों रही है। तुद पावै ता नाम जपावै, सुख तेरा दिता लही है, ओदी अरदास विच इन्ना विश्वास हुंदा है। अब हम चली ठाकुर पे हार, जब हम शरण प्रभु की आई राख प्रभु पावै मार, इन्ने विश्वास नाल अरदास करदा है। फिर गुरु रामदास डोलन नहीं दिंदे, वह डिगदियां नूं चुक के गल नाल ला लैंदे हन। सतगुरु नदर कृपा करन, अपना विश्वास जागे, इन्नियां बेनतियां प्रवान करिया जे, होईयां भुल्लां चुकां दी खिमा बख्शनी। साध संगत समूह, साध संगत दा धनवाद, समुचे सिंह साहिबान जीआं दा बहुत धनवाद, कोटन कोट शुकर पिता गुरु ग्रंथ साहिब महाराज जी दा, जो आप त्रुट के बख्शिशां करदे हन। सतगुरु नदर करन आप संगत दी चरण धूड़ मिले, साडा भी जीवन जन्म सफल होवे। भाई साहिब जीआं दा धनवाद, सिंह साहब जी दा। आओ आखरी पंक्ति सरवण करके अग्या लईए जी।
सब इच पुन्नी आस पूरी, मिले सतगुर पूरिया, बिनवंत नानक प्रभ आप मिले, फिर नाही दुख विसूरिया।
वाहिगुरु जी का खालसा, वाहिगुरु जी की फतेह।